ਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਸਚ ਸਦਾ ਸਚ ਦਾ ਆਨੰਦ ਸਤਰੰਗ ਪਰਨਾਸੀ ਕਰੀ ਮੁੱਲ ਕੁਨੀਂਦਾ ਸਮਸਤ ਨਿਵਾਸੀ ਜਾਏ ਬੇਬੇ ਭੂਤੇ ਗੁਜਾਏ ਦੁਗਨੀ ਮੈਂ ਹਰਿਅੰ ਕਰਿਅੰ ਕਰੀ ਮੁੱਲ ਰਹੀ ਮੈਂ ਚਤਰ ਚਕਰ ਵਰਤੀ ਚਤਰ ਚਕਰ ਭੁਗਤੇ ਸਵੈਂ ਸੁਭਉ ਸਰਬਦਾ ਸੁਰਬ ਜੁਗਤੇ ਦੁਕਾਲੰ ਪਰਨਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਇੱਕ ਅਦੁਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰ ਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਨ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਈ ਸੈ ਭੰਗ ਗੁਰ ਦਸ਼ਮੇਸ਼ ਸਹ ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਧਨ ਭਗਵਾਨਾ ਵਾਹਿਗੁਰੂ ਬੰਧਨ ਭਗਵਾਨਾ ਪੂਰਨ ਦੇਖਿਓ ਆਤਮਾ ਦੁਆਤੈ ਸਰਵ ਨਿਵਾਰ ਪਏ ਸ਼ਾਂਤ ਮਨ ਸੰਤ ਜਿਹੇ ਤੇਹ ਪਦ ਨਮੋ ਹਮਾਰ ਬੇਸਮਾਰ ਅਥਾਹ ਅਗੰਤੀ ਅਤੋਲੈ ਜਿਉਂ ਬੁਲਾਵਹੋ ਯੋ ਨਾਨਕ ਦਾਸ ਬੋਲੇ ਜਿਉਂ ਬੁਲਾਵ ਹੈ ਤਿਉਂ ਬੋਲ ਹੈ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗਤ ਜੀ ਆਪ ਸਰਬੱਤ ਮਾਈ ਭਾਈ ਜਿੱਥੋਂ ਤੱਕ ਵੀ ਆਵਾਜ਼ ਗੁਰਸਿੱਖ ਸੰਗਤਾਂ ਦੇ ਕੰਨਾਂ ਦੁਆਰਾ ਪਹੁੰਚ ਰਹੀ ਹੈ ਉਹ ਭਾਵੇਂ ਲੰਗਰ ਦੇ ਵਿੱਚ ਸੇਵਾ ਕਰਦੇ ਹਨ ਭਾਵੇਂ ਗੁਰੂ ਕੀ ਹਜ਼ੂਰੀ ਦੇ ਅੰਦਰ ਪੰਡਾਲ ਦੇ ਅੰਦਰ ਸੁਸ਼ੋਭਿਤ ਹਨ ਜਾਂ ਫਿਰ ਇੰਟਰਨੈੱਟ ਰਾਹੀਂ ਦੂਰ ਦੁਰਾਡੇ ਵੀ ਇਸ ਇਲੈਕਟ੍ਰੋਨਿਕ ਮੀਡੀਏ ਦੁਆਰਾ ਸਾਇੰਸ ਦੇ ਯੁੱਗ ਵਿੱਚ ਬਹੁਤ ਕੁਛ ਸੌਖਾ ਵੀ ਹੋਇਆ ਜੋ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਸਿਧਾਂਤ ਨੂੰ ਸੁਣ ਰਹੇ ਹੋ। ਔਰ ਬਹੁਤ ਸਨੇਹ ਦੇ ਸਹਿਤ, ਸ਼ਰਧਾ ਦੇ ਸਹਿਤ ਆਪਣੇ ਮਨੁੱਖਾ ਸਰੀਰ ਨੂੰ ਸਫਲਾ ਕਰਨ ਵਾਸਤੇ ਮਨ ਦੇ ਅੰਦਰ ਭਾਵਨਾ ਵੀ ਜਿਹਨਾਂ ਗੁਰਮੁਖਾਂ ਦੇ ਹੈ, ਤੰਤਾਂ ਦੇ ਯੋਗ ਨੇ, ਗੁਰੂ ਨਾਨਕ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਸਨਮੁਖ ਅੰਮ੍ਰਿਤ ਵੇਲੇ ਤੋਂ ਜੋ ਨਾਮ ਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ, ਪਰਮੇਸ਼ੁਰ ਦੀ ਸਿਫਤ ਸਲਾਹ ਉਸ ਨਿਰੰਕਾਰ ਵਾਹਿਗੁਰੂ ਪਰਮੇਸ਼ੁਰ ਦਾ ਚਿੰਤਨ, ਭਾਵੇਂ ਉਹ ਬਾਣੀ ਦੇ ਨਿਤਨੇਮ ਦੇ ਰੂਪ ਵਿੱਚ ਹੋਇਆ ਜਾਂ ਫਿਰ ਵਾਹਿਗੁਰੂ ਗੁਰਮੰਤਰ ਦੇ ਚਿੰਤਨ ਦੁਆਰਾ ਜਾਂ ਫਿਰ ਉਸ ਤੋਂ ਉਪਰੰਤ ਸੰਪੂਰਨ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਰੂਪ ਦੇ ਵਿੱਚ ਹੈ। ਇਹ ਸਭ ਉਸ ਵਾਹਿਗੁਰੂ ਦੀਆਂ ਸਿਫਤਾਂ ਦੇ ਵੱਖਰੇ ਵੱਖਰੇ ਢੰਗ ਤਰੀਕੇ ਨੇ। ਵਾਸਤਵ ਦੇ ਵਿੱਚ ਉਸ ਪਰਮੇਸ਼ੁਰ ਦੀ ਸਿਫਤ ਸਲਾਹ ਹੈ। ਉਸ ਤੋਂ ਬਾਅਦ ਵਿਆਖਿਆ ਰੂਪ ਵਿੱਚ ਅਤੇ ਜੋ ਗੁਰਬਾਣੀ ਦੇ ਸਿਧਾਂਤ ਨੂੰ ਉਹਨਾਂ ਨੂੰ ਜੋ ਖੋਲ੍ਹ ਕੇ ਵਿਚਾਰ ਕੀਤੀ ਜਾਂਦੀ ਹੈ, ਸ਼ਬਦਾਂ ਦੇ ਅਰਥਾਂ ਦੇ ਭਾਵ ਨੂੰ ਲੈ ਕਰਕੇ ਜੋ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਜਾਂਦਾ ਹੈ ਉਹਨੂੰ ਕਥਾ ਕਹਿੰਦੇ ਹਾਂ ਵੀ ਕਥਾ ਗੁਰਬਾਣੀ ਦੇ ਸਿਧਾਂਤਾਂ ਦੀ। ਇਹਦਾ ਲਾਭ ਸਾਰਿਆਂ ਤੋਂ ਜ਼ਿਆਦਾ ਇਸ ਕਰਕੇ ਹੈ ਕਿ ਗੁਰਬਾਣੀ ਦਾ ਅਰਥ ਤੋਂ ਬਿਨਾਂ ਪਤਾ ਨਹੀਂ ਚੱਲਦਾ ਕਿ ਅਸੀਂ ਉਸੇ ਸ਼ਬਦ ਦਾ ਭਾਵ ਕੁਝ ਹੋਰ ਸਮਝਦੇ ਹੁੰਦੇ ਹਾਂ ਪਰ ਉਹਦਾ ਅਰਥ ਕੋਈ ਹੋਰ ਹੁੰਦਾ। ਇਸ ਕਰਕੇ ਫਿਰ ਬਹੁਤਾ ਲਾਭ ਤਾਂ ਕਥਾ ਦਾ ਹੈ। ਗੁਰੂ ਮਹਾਰਾਜ ਨੇ ਇਸ ਕਰਕੇ ਸਭ ਤੋਂ ਉੱਤਮ ਦਰਜਾ ਕਥਾ ਨੂੰ ਦਿੱਤਾ ਹੈ। ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਣ ਤੋਂ ਦਰਦ ਉੱਠਦਾ। ਹੁਣੇ ਹੁਣ ਰਾਗੀ ਸਿੰਘ ਸਾਹਿਬਾਨ ਭਾਈ ਗੁਰਮੇਲ ਸਿੰਘ ਜੀ ਬਹੁਤ ਹੀ ਰਸ ਭਿੰਨਾ ਕੀਰਤਨ ਕਰਨ ਵਾਲੇ ਗੁਰਮੁਖ, ਜੋ ਅੰਦਰੋਂ ਭਗਤੀ ਦੇ ਨਾਲ ਰੰਗੇ ਹੋਏ ਨੇ, ਹੁਣ ਤਾਂ ਕੋਈ ਇੱਥੇ ਬੈਠੇ ਨਹੀਂ ਸੁਣਦੇ ਵੀ ਮੈਂ ਉਹਨਾਂ ਦੀ ਮੂੰਹ 'ਤੇ ਸਿਫਤ ਕਰਦਾ। ਇਹ ਸੱਚਾਈ ਹੈ ਵੀ ਇਸ ਤਰ੍ਹਾਂ ਦੇ ਲਗਨ ਵਾਲੇ ਰਾਗੀ ਸਿੰਘ ਸਾਹਿਬਾਨਾਂ ਦੀ ਬਹੁਤੀ ਗਿਣਤੀ ਨਹੀਂ ਹੈ ਆਪਣੇ ਕੋਲ। ਅੰਦਰ ਤੋਂ ਪਿਆਰ ਨਾਲ ਜੋ ਕੀਰਤਨ ਦਾ ਗਾਇਨ ਕੀਤਾ ਹੈ, ਸ਼ਰਧਾ ਔਰ ਪਿਆਰ ਦੇ ਸਮਿਲਤ ਬੋਲ ਗੁਰਬਾਣੀ ਦੇ ਉਚਾਰਨ ਕੀਤੇ, ਇਸੇ ਕਰਕੇ ਉਹਨਾਂ ਦਾ ਅਸਰ ਹੁੰਦਾ ਸੀ ਆਪਣੇ 'ਤੇ, ਸੁਣਨ ਵਾਲਿਆਂ 'ਤੇ, ਗੁਰੂ ਪਿਆਰਿਆਂ 'ਤੇ। ਇਸੇ ਤਰ੍ਹਾਂ ਆਪਣੀ ਕਿਰਪਾ ਬਣਾਈ ਰੱਖੇ ਜਿਹੜੇ ਇਸ ਪ੍ਰਕਾਰ ਦੀ ਕੀਰਤਨ ਕਰਕੇ ਗੁਰਸਿੱਖ ਸੰਗਤਾਂ ਨੂੰ ਨਿਹਾਲ ਕਰਦੇ ਹਨ। ਸੋ ਆਓ ਮਨ ਵਿਰਤੀਆਂ ਇਕਾਗਰ ਕਰਕੇ ਜਿਹੜਾ ਰਹਿੰਦਾ ਸਮਾਂ ਹੈ ਇਹਨੂੰ ਸਫਲਾ ਕਰਨ ਦਾ ਯਤਨ ਕਰੀਏ। ਸਤਿਗੁਰੂ ਬਖਸ਼ਿਸ਼ ਕਰਨ। ਬਾਲੀਆਂ ਗੱਲਾਂ ਨਾਲੋਂ ਇੱਕੋ ਗੱਲ ਸਮਝ ਆ ਜਾਵੇ ਤਾਂ ਆਪਣਾ ਆਉਣਾ ਸੰਸਾਰ ਦੇ ਵਿੱਚ ਆਉਣਾ, ਗੁਰਦੁਆਰੇ ਨਹੀਂ ਸੰਸਾਰ 'ਚ ਆਉਣਾ ਹੀ ਸਫਲਾ ਹੋ ਜਾਵੇ। ਜੋ ਮੈਂ ਵਿਚਾਰ ਆਪ ਜੀ ਦੇ ਨਾਲ ਗੁਰੂ ਸਾਹਿਬ ਵੱਲੋਂ, ਜੋ ਗੁਰੂ ਗ੍ਰੰਥ ਸਾਹਿਬ ਵੱਲੋਂ ਆਪਾਂ ਨੂੰ ਉਪਦੇਸ਼ ਹੈ ਅਤੇ ਉਹਦੇ ਅਨੁਸਾਰ ਜਿਹੜਾ ਪਰਮਾਤਮਾ ਤੁਹਾਡੇ ਅੰਦਰ ਬੈਠਾ ਹੋਇਆ ਹੈ ਉਹੀ ਪਰਮਾਤਮਾ ਮੇਰੇ ਅੰਦਰ ਬੈਠਾ ਹੋਇਆ। ਗੁਰਬਾਣੀ 'ਚ ਉਹਨੂੰ ਦਈਓ ਕਹਿੰਦੇ ਨੇ। ਦਈਓ ਦਾ ਅਰਥ ਹੁੰਦਾ ਹੈ ਪ੍ਰੇਰਕ। ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦਈਏ ਵਸਾਇਆ। ਇਹਦਾ ਮਤਲਬ ਹੈ ਜਿਹੜਾ ਪ੍ਰੇਰਕ ਹੈ, ਦੈਵ ਅਦਾਰਥ ਪ੍ਰੇਰਕ ਦਾ ਮਤਲਬ ਹੈ ਜਿਹੜਾ ਪ੍ਰੇਰਨਾ ਕਰਨ ਵਾਲਾ, ਕੁਛ ਕਰਨ ਦੀ ਸਮਰੱਥਾ ਦੇਣ ਵਾਲਾ ਹੈ, ਉਹਨੂੰ ਪ੍ਰੇਰਕ ਕਹਿੰਦੇ। ਪਰਮਾਤਮਾ ਪ੍ਰੇਰਕ ਹੈ। ਤੁਹਾਨੂੰ ਸੁਣਨ ਦੀ ਪ੍ਰੇਰਨਾ ਦੇ ਰਿਹਾ ਕਿ ਸੁਣੋ, ਤੁਹਾਡੇ ਅੰਦਰ ਬੈਠੇ ਹੀ ਖਿਆਲਾਂ 'ਚ ਕਹਿ ਰਿਹਾ ਵੀ ਚਲੋ ਜੀ ਗੁਰਦੁਆਰੇ ਚੱਲ ਕੇ ਕਥਾ ਸੁਣਾਂਗੇ। ਇਹ ਤੁਹਾਡੇ ਵਿਚਾਰ ਨਹੀਂ ਹੈਗੇ, ਇਹ ਅੰਦਰ ਤੋਂ ਪ੍ਰੇਰਨਾ ਮਿਲਦੀ ਹੈ। ਅਤੇ ਜਿਹੜੇ ਮਨੁੱਖ ਦੇ ਵਿਚਾਰ ਨੇ ਉਹ ਵਿਚਾਰ ਤਾਂ ਜਿਹੜੇ ਵਿਸ਼ੇ ਵਿਕਾਰਾਂ ਦੇ ਨੇ, ਲੋਭ ਲਾਲਚ ਦੇ ਨੇ, ਉਹ ਨੇ ਜੀਵ ਦੇ, ਇਹ ਖਿਆਲ ਨਹੀਂ ਸਾਡੇ ਆ। ਆਤਮਾ ਹਮੇਸ਼ਾ ਆਪਣੇ ਪਰਮ ਆਤਮਾ ਦੇ ਨਾਲ ਮਿਲਾਪ ਵਾਸਤੇ ਪ੍ਰੇਰਨਾ ਦਿੰਦੀ ਹੈ ਅੰਦਰ ਬੈਠੀ। ਪਰਮਾਤਮਾ ਦੀ ਅੰਸ਼ ਹੈ ਜਿਹਨੂੰ ਆਤਮਾ ਕਹਿੰਦੇ। ਜ਼ਿੰਦਗੀ ਖੋ ਲੈਂਦੇ ਹਾਂ, ਬਹੁਤ ਸਾਰੀ ਜ਼ਿੰਦਗੀ ਮੇਰੀ ਵੀ ਖੋਈ ਗਈ, ਤੁਹਾਡੀ ਵੀ ਖੋਈ ਗਈ। ਪਿੱਛੇ ਮੁੜ ਕੇ ਦੇਖੀਏ ਵੀ ਇੱਕ ਸੁਪਨਾ ਜਿਹਾ ਵੀ ਲਓ ਜੀ ਬਚਪਨ ਸੀ, ਜ਼ਿਆਦਾ ਤਾਂ ਨਹੀਂ, ਮੈਨੂੰ ਆਪਣੇ 5 ਸਾਲ ਦੇ ਜ਼ਿੰਦਗੀ ਦੀਆਂ ਗੱਲਾਂ ਯਾਦ ਨੇ ਕੁਛ, 5 ਵਰ੍ਹੇ ਦੀਆਂ। ਅਤੇ ਲੱਭਿਆ ਕੀ ਸੰਸਾਰ ਦੇ ਵਿੱਚ, ਖੋਇਆ ਹੀ ਖੋਇਆ ਜ਼ਿਆਦਾ, ਸਵਾਸ ਤਾਂ ਖੋ ਹੀ ਰਹੇ ਹਾਂ। ਇਹਨਾਂ ਸਵਾਸਾਂ ਦੇ ਬਦਲੇ 'ਚ ਕੀ ਲਿਆ ਹੈ? ਜਾ ਰਹੀ ਹੈ ਜ਼ਿੰਦਗੀ, ਜਿਹੜੀ ਬਾਕੀ ਰਹਿੰਦੀ ਹੈ ਉਹਦੀ ਗਰੰਟੀ ਕੋਈ ਨਹੀਂ ਵੀ ਦਿਨਾਂ ਦੀ ਹੈ, ਮਹੀਨਿਆਂ ਦੀ ਹੈ, ਪਲਾਂ ਦੀ ਹੈ, ਉਹਦਾ ਪਤਾ ਕਿਸੇ ਨੂੰ ਵੀ ਕੋਈ ਨਹੀਂ ਵੀ ਕਿੰਨੇ ਚਿਰ ਦੀ ਹੈ। ਇੱਕ ਅਗਿਆਨ ਦੇ ਵਿਸ਼ਵਾਸ ਵਿੱਚ ਜੀ ਰਹੇ ਹਾਂ। ਅਤੇ ਮਰਨ ਦਾ ਜਿਹੜਾ ਚੇਤਾ ਉਹ ਵਿਸਰਿਆ ਹੋਇਆ। ਸੋ ਇਸ ਕਰਕੇ ਅਗਿਆਨ ਵੀ ਆਪਣੀ ਸ਼ਕਤੀ ਦਿਖਾਉਂਦਾ ਹੈ, ਅਗਿਆਨ ਵਿਸ਼ਵਾਸ ਪਵਾਉਂਦਾ ਵੀ ਕੋਈ ਨਹੀਂ, ਕੋਈ ਮਰਿਆ ਤੂੰ ਤਾਂ ਨਹੀਂ ਮਰਿਆ, ਤੂੰ ਤਸੱਲੀ ਰੱਖ, ਤੂੰ ਤਾਂ ਜਿਉਂਦਾ ਹੈ। ਇਹ ਧੋਖਾ ਹੈ ਆਪਣੇ ਆਪ ਨਾਲ। ਗੁਰਬਾਣੀ ਕਹਿੰਦੀ ਹੈ ਵੀ ਤੁਸੀਂ ਇਸ ਵਿਸ਼ਵਾਸ ਵਿੱਚ ਜੀਓ ਕਿ ਜਿਹੜਾ ਸਾਹ ਬਾਹਰ ਚਲਿਆ ਗਿਆ ਇਹਦਾ ਕੋਈ ਪਤਾ ਨਹੀਂ ਵੀ ਮੁੜ ਕੇ ਆਊਗਾ ਜਾਂ ਨਹੀਂ ਆਊਗਾ। ਇਸ ਤਰੀਕੇ ਨਾਲ ਇਹੋ ਜਿਹੇ ਜੀਵਨ ਵਿੱਚ ਗਲਤੀ ਕੋਈ ਵੀ ਨਹੀਂ ਹੋਊਗੀ। ਜਿਹੜੇ ਜੀਵਨ ਵਿੱਚ ਮੌਤ ਦਾ ਚੇਤਾ ਵਿਸਰ ਗਿਆ ਉਸ ਜੀਵਨ 'ਚ ਪਰਮਾਤਮਾ ਦਾ ਚੇਤਾ ਕਦੀ ਨਹੀਂ ਆਏਗਾ। ਇਹ ਸੱਚਾਈ ਹੈ। ਮੌਤ ਦੀ ਬੁੱਕਲ ਵਿੱਚ ਪਰਮਾਤਮਾ ਦੀ ਯਾਦ ਲੁਕੀ ਹੋਈ ਹੈ। ਇਸ ਕਰਕੇ ਸਤਿਪੁਰਸ਼ਾਂ ਨੇ, ਗੁਰਬਾਣੀ ਨੇ, ਰਿਸ਼ੀਆਂ ਮੁਨੀਆਂ ਨੇ, ਸੰਤਾਂ ਭਗਤਾਂ ਨੇ, ਅਵਤਾਰਾਂ ਪੈਗੰਬਰਾਂ ਨੇ ਆਪਣੇ ਆਪਣੇ ਸਿਖਿਆਰਤੀਆਂ ਨੂੰ, ਆਪਣੇ ਆਪਣੇ ਸ਼ਿਸ਼ਾਂ ਨੂੰ ਪਹਿਲਾਂ ਮੌਤ ਚੇਤੇ ਕਰਾਈ ਹੈ ਤਾਂ ਕਿ ਇਹਨੂੰ ਪਤਾ ਚੱਲ ਜਾਵੇ ਤੂੰ ਸਦਾ ਨਹੀਂ ਹੈ। ਇਹਦੇ 'ਤੇ ਅਮਲ ਹੋ ਜਾਏ ਬਹੁਤ ਵੱਡੀ ਗੱਲ। ਸੋ ਇਸ ਕਰਕੇ ਜਿਹੜੀ ਆਤਮਾ ਹੈ ਸਾਡੇ ਅੰਦਰ ਪਰਮਾਤਮਾ ਦੀ ਅੰਸ਼, ਕਹੋ ਕਬੀਰ ਇਹ ਰਾਮ ਕੀ ਅੰਸ਼, ਪਰਮਾਤਮਾ ਦਾ ਹੀ ਇੱਕ ਨਿੱਕਾ ਜਿਹਾ ਹਿੱਸਾ ਸਾਡੇ ਅੰਦਰ ਅਤੇ ਉਹ ਸਾਡੇ ਸਰੀਰ ਨੂੰ, ਮਨ ਨੂੰ, ਬੁੱਧ ਨੂੰ, ਚਿੱਤ ਨੂੰ ਚਤੁਸ਼ਟੈ ਅੰਤਹਿ ਕਰਨ ਨੂੰ ਸੱਤਾ ਦੇ ਰਿਹਾ, ਚਾਨਣਾ ਦੇ ਰਿਹਾ। ਉਹਦੇ ਚਾਨਣੇ 'ਚ ਸਾਰਾ ਕੁਛ ਕਿਰਿਆ ਹੋ ਰਹੀ। ਇਹ ਉਹ ਅੰਦਰ ਤੋਂ ਪ੍ਰੇਰਨਾ ਦਿੰਦੀ ਹੈ ਪਰਮ ਆਤਮਾ ਵੱਲ। ਆਤਮਾ ਇੱਕ, ਦੂਸਰਾ ਪਰਮਾਤਮਾ ਹੈ। ਪਰਮਾਤਮਾ ਦਾ ਅਰਥ ਹੈ ਪਰਮ ਆਤਮਾ, ਹੈ ਉਹ ਵੀ ਆਤਮਾ ਵੋ ਪਰਮ ਆਤਮਾ। ਜਿਵੇਂ ਇੱਕ ਪੁਰਖ ਸ਼ਬਦ ਹੈ, ਦੂਜਾ ਮਹਾਂਪੁਰਖ ਸ਼ਬਦ ਹੈ, ਵੱਡੇ ਪੁਰਖ, ਮਾਨਣੀਯ ਪੁਰਖ। ਇਸ ਤਰ੍ਹਾਂ ਆਤਮਾ ਆਤਮਾ ਅਤੇ ਦੂਸਰਾ ਪਰਮ ਆਤਮਾ। ਪਰਮਾਤਮਾ ਨੂੰ ਕਹਿੰਦੇ ਪਰਮਾਤਮਾ, ਦੂਸਰਾ ਸ਼ਬਦ ਫਿਰ ਇਹਦਾ ਹੈ। ਆਤਮਾ ਪਰਾਤਮਾ ਏਕੋ ਕਰੇ, ਅੰਤਰ ਕੀ ਦੁਬਧਾ ਅੰਤਰ ਮਰੇ। ਫਿਰ ਅੰਦਰ ਦੀ ਦੁਬਧਾ ਅੰਦਰੇ ਮਰੇਗੀ। ਆਤਮਾ ਅੰਦਰ ਤੇ, ਕਿਉਂਕਿ ਜਿਹੜਾ ਵੀ ਜਿੱਥੋਂ ਵਿਛੜਿਆ ਹੋਇਆ, ਕਿਸੇ ਕਾਰਨ ਵਿਛੜ ਗਿਆ, ਉਹਦਾ ਰੁੱਖ ਉੱਧਰ ਨੂੰ ਰਹਿੰਦਾ। ਜਿਹੜਾ ਸੂਰਜ ਹੈ ਇਹ ਅਗਨੀ ਦਾ ਭੰਡਾਰ ਹੈ, ਕਿਸਮ ਦਾ ਸੂਰਜ। ਜਿਹੜੀ ਧਰਤੀ ਦੇ ਉੱਤੇ ਅਗਨੀ ਹੈ, ਪੂਰੇ ਸੰਸਾਰ 'ਚ ਵੀ ਕਿਤੇ ਵੀ ਅੱਗ ਨੂੰ ਪ੍ਰਜਵਲਿਤ ਕਰੋ, ਕਿਤੇ ਵੀ, ਉਹ ਅਗਨੀ ਦੀ ਲਾਟ ਸੂਰਜ ਵਾਲੇ ਪਾਸੇ ਨੂੰ ਜਾਊਗੀ, ਉੱਪਰ ਆਕਾਸ਼ ਨੂੰ। ਕਿਉਂਕਿ ਅਗਨੀ ਦਾ ਜਿਹੜਾ ਕੇਂਦਰ ਹੈ ਉਹ ਉੱਪਰ ਹੈ, ਉਹਦਾ ਰੁੱਖ ਉੱਧਰ ਨੂੰ ਹੈ। ਉਹ ਆਪਣੇ ਕੇਂਦਰ ਵੱਲ ਨੂੰ ਜਾਣਾ ਚਾਹੁੰਦਾ ਵੀ ਮੈਂ ਸੰਸਾਰ ਤੋਂ ਖਹਿੜਾ ਛਡਾ ਕੇ ਉੱਥੇ ਸੂਰਜ ਦੇ ਕੋਲ ਪਹੁੰਚ ਜਾ। ਨਾ ਜਾ ਹੋਵੇ ਇਹ ਬੇਵਸੀ ਹੋ ਸਕੇ। ਜਿਹੜਾ ਜਿੱਥੋਂ ਵਿਛੜਿਆ ਉਸ ਪਾਸੇ ਨੂੰ ਉਹਦਾ ਰੁੱਖ ਬਣਦਾ। ਬਹੁਤ ਸਾਰੀਆਂ ਚੀਜ਼ਾਂ ਨੇ ਇਸੇ ਤਰ੍ਹਾਂ ਹੋਰ ਵੀ। ਹੁਣ ਜਿਹੜੀ ਧਰਤੀ ਹੈ, ਧਰਤੀ ਦੀ ਮਿੱਟੀ ਦਾ ਕੋਈ ਟੁਕੜਾ ਲੈ ਲਓ, ਪੱਥਰ, ਉਹ ਵੀ ਇਸੇ ਧਰਤੀ ਦਾ ਹੀ ਹਿੱਸਾ ਹੈ। ਪੱਥਰ ਲੈ ਲਓ, ਪੱਥਰ ਨੂੰ ਭਗਾ ਕੇ ਆਕਾਸ਼ ਵਾਲੇ ਪਾਸੇ ਨੂੰ ਮਾਰੋ, ਮੁੜ ਕੇ ਧਰਤੀ ਵਾਲੇ ਪਾਸੇ ਆਊਗਾ। ਉਹਨੂੰ ਪਤਾ ਹੈ ਵੀ ਮੇਰਾ ਜਿਹੜਾ ਕੇਂਦਰ ਹੈ ਉਹ ਹੇਠਾਂ ਹੈ, ਉੱਪਰ ਨਹੀਂ। ਅੱਗ ਉੱਪਰ ਨੂੰ ਜਾ ਰਹੀ ਹੈ, ਪੱਥਰ ਹੇਠ ਨੂੰ ਆ ਰਿਹਾ ਹੈ। ਕਿਉਂ? ਆਪਣੇ ਆਪਣੇ ਕੇਂਦਰ ਨੂੰ ਮਿਲਣਾ ਚਾਹੁੰਦੇ, ਮੈਂ ਵਿਛੜਨਾ ਨਹੀਂ ਚਾਹੁੰਦੇ। ਉਹ ਪੱਥਰ ਕਹਿੰਦਾ ਹੈ ਵੀ ਚਾਹੇ ਮੈਂ ਨਿਕੰਮਾ, ਲੋਕ ਮੇਰੀ ਸ਼ਬਦਾਂ 'ਚ ਅਪਮਾਨ ਵੀ ਕਰਦੇ ਨੇ, ਪਰ ਮੈਂ ਰਹਿਣਾ ਆਪਣੇ ਕੇਂਦਰ ਦੇ ਕੋਲ ਹੀ। ਤੁਹਾਨੂੰ ਅੱਗ ਕਹਿੰਦੀ ਹੈ ਲੋਕ ਭਾਵੇਂ ਕਹਿਣ ਵੀ ਫੂਕ ਦਿੰਦੀ ਹੁੰਦੀ ਹੈ, ਪਰ ਮੈਂ ਆਪਣੇ ਉਸ ਨੂੰ ਕੇਂਦਰ ਨੂੰ ਮਿਲਣਾ ਚਾਹੁੰਦੀ। ਜਿਹੜੀ ਇੱਛਾ ਉਹਨਾਂ ਦੀ ਸਹੀ ਹੈ, ਖਿੱਚ ਉਹਨਾਂ ਦੀ ਆਪਣੇ ਆਪਣੇ ਕੇਂਦਰ ਵਾਲੇ ਪਾਸੇ। ਫਿਰ ਪਾਣੀ ਲਓ, ਪਾਣੀ ਨੂੰ ਸਮੁੰਦਰ ਦੇ ਵਿੱਚੋਂ ਚੱਕ ਕੇ 2-2 ਮੀਲ ਉੱਚਾ ਚਾੜ ਦਿੰਦੇ ਆ ਬੱਦਲ। ਬੱਦਲਾਂ 'ਚ ਪਾਣੀ ਹੈ, ਉੱਤੇ ਲਿਜਾ ਕੇ ਸਿੱਟਦੇ ਆ, ਅਤੇ ਪਾਣੀ ਦੀ ਇੱਕ ਬੂੰਦ ਵੀ ਉੱਪਰ ਨੂੰ ਨਹੀਂ ਜਾਊਗੀ, ਹੇਠਾਂ ਨੂੰ ਆਊਗੀ। ਧਰਤੀ 'ਤੇ ਆ ਕੇ ਵੀ ਉਹਨੂੰ ਚੈਨ ਨਹੀਂ ਹੈ। ਧਰਤੀ ਦੇ ਵਿੱਚ ਵੜ ਕੇ ਉਹ ਜਿਸ ਥਾਂ ਹੇਠਾਂ ਪਾਣੀ ਹੈ ਨਾ, ਉਹ ਉਹਦੇ ਵਿੱਚ ਹੀ ਮਿਲਣੀ ਚਾਹੁੰਦੀ ਹੈ ਇੱਕ ਬੂੰਦ। ਪਾਣੀ ਦਾ ਜਿਹੜਾ ਕੇਂਦਰ ਹੈ, ਸਮੁੰਦਰ ਹੈ, ਉਹ ਆਪਣੇ ਉਸ ਵਾਸਤਵ ਰੂਪ ਦੇ ਵਿੱਚ ਜਾਣਾ ਚਾਹੁੰਦਾ। ਪਾਣੀ ਹਰ ਬੂੰਦ ਚਾਹੁੰਦੀ ਹੈ। ਇਹ 3 ਮਿਸਾਲਾਂ ਸੌਖੀਆਂ ਸੌਖੀਆਂ ਜੀਆਂ ਆਪ ਜੀ ਦੇ ਸਾਹਮਣੇ ਬੇਨਤੀ ਕੀਤੀ ਹੈ, ਜੇ ਗਾਹਾਂ ਵਾਲੀ ਗੱਲ ਸਮਝ ਆ ਜਾਵੇ ਤਾਂ। ਜਿਵੇਂ ਅਗਨੀ ਆਪਣੇ ਕੇਂਦਰ ਸੂਰਜ ਵੱਲ ਨੂੰ ਰੁੱਖ ਕਰਦੀ ਹੈ, ਜਿੱਥੇ ਦੀਵਾ ਜਗਦਾ, ਜਿੱਥੇ ਚੁੱਲ੍ਹੇ ਜਗਦੀ ਹੈ, ਅੱਗ ਕਦੇ ਹੇਠਾਂ ਨੂੰ ਨਹੀਂ ਜਾਂਦੀ, ਕਿਉਂਕਿ ਉਹਦਾ ਕੇਂਦਰ ਉੱਤੇ। ਇਹ ਧਰਤੀ ਦੀ ਮਿੱਟੀ ਉੱਪਰ ਨੂੰ ਸਿੱਟਿਆ ਫਿਰ ਧਰਤੀ ਵੱਲ ਨੂੰ ਜਾਂਦੀ ਹੈ, ਔਰ ਪਾਣੀ ਜਿਹੜਾ ਹੈ ਸਾਰਿਆਂ ਤੋਂ ਨੀਵਾਂ, ਧਰਤੀ ਤੋਂ ਵੀ ਨੀਵਾਂ ਹੇਠਾਂ ਜਿਹੜਾ ਪਾਣੀ, ਧਰਤੀ ਤੋਂ ਨੀਵਾਂ ਹੈ ਪਾਣੀ। ਧਰਤੀ ਦੇ ਉੱਤੇ ਰੱਖ ਦਿਓ ਪਾਣੀ, ਕਹਿੰਦਾ ਨਹੀਂ ਮੈਨੂੰ ਇਤਰਾਜ਼ ਹੈ, ਮੈਂ ਧਰਤੀ ਕੀ ਕਰਨੀ ਹੈ, ਮੇਰਾ ਕੇਂਦਰ ਹੇਠ ਹੈ। ਧਰਤੀ ਦੇ ਵਿੱਚ ਜਿੱਥੇ ਬਰੀਕ ਬਰੀਕ ਸੁਰਾਖ ਮਿਲ ਜਾਣ, ਉਹਨਾਂ ਦੇ ਵਿੱਚ ਨੂੰ ਪ੍ਰਵੇਸ਼ ਭਾਵੇਂ ਔਖਾ ਹੋਣਾ ਪਵੇ, ਉਹਨੂੰ ਹੈ ਤਾਂ ਬਹੁਤ ਔਖਾ, ਧਰਤੀ ਰੋਕਦੀ ਆ ਪਾਣੀ ਨੂੰ, ਪਰ ਉਹਦੇ ਵਿੱਚ ਦੀ ਪ੍ਰਵੇਸ਼ ਕਰਕੇ ਪਤਾਲ ਪਹੁੰਚ ਜਾਂਦਾ ਜੀ ਉੱਥੇ, ਧਰਤੀ ਉੱਪਰੋਂ ਸੁੱਕੀ ਰਹਿ ਜਾਂਦੀ ਆ, ਪਾਣੀ ਹੇਠ ਚਲਾ ਜਾਂਦਾ, ਕਿਉਂਕਿ ਉਹਦਾ ਕੇਂਦਰ ਹੇਠ ਹੈ। ਇਹ ਤਿੰਨ ਮਿਸਾਲਾਂ ਮੈਂ ਆਪ ਜੀ ਨੂੰ ਦੱਸੀਆਂ ਨੇ। ਬਿਲਕੁਲ ਇਸੇ ਤਰ੍ਹਾਂ ਜਿਹੜੀ ਆਤਮਾ ਸਾਡੇ ਅੰਦਰ, ਉਹਦਾ ਕੇਂਦਰ ਪਰਮਾਤਮਾ, ਉਹਨੂੰ ਅਗਿਆਨ ਦੇ ਬਸ ਹੋਇਆ ਵਾ ਮਨ ਸਾਡਾ ਯਤਨ ਕਰਦਾ ਹੈ, ਸੰਸਾਰ ਦਾ ਮੋਹ ਦਿਖਾਉਂਦਾ ਹੈ, ਬੜੇ ਸਬਜ ਵਾਗ ਦਿਖਾਉਂਦਾ ਵੀ ਨਹੀਂ ਨਹੀਂ ਦੇਖੋ ਆ ਵਿਸ਼ਿਆਂ ਦਾ ਸੁੱਖ ਹੈ ਜੀ, ਦੇਖਣ ਦਾ ਸੁੱਖ ਹੈ, ਸੁਣਨ ਦਾ ਸੁੱਖ ਹੈ, ਇਹ ਸਭ ਸੁੱਖ ਹੀ ਨੇ। ਆਤਮਾ ਸਭ ਨੂੰ ਹੀ ਇਨਕਾਰ ਕਰੀ ਜਾਂਦੀ ਹੈ, ਕਹਿੰਦੀ ਨਹੀਂ, ਜਿਹੜਾ ਮੇਰੇ ਪਰਮਾਤਮਾ ਦੇ ਮਿਲਾਪ ਦਾ ਸੁੱਖ ਹੈ ਇਹਨਾਂ 'ਚ ਕੱਖ ਵੀ ਨਹੀਂ ਹੈ। ਹਰੇਕ ਸੁੱਖ ਦੇ ਭੋਗਣ ਤੋਂ ਬਾਅਦ ਆਤਮਾ ਨੇ ਇਨਕਾਰ ਕੀਤਾ ਕਿ ਨਹੀਂ ਕੁਛ, ਪਰ ਉਸ ਆਵਾਜ਼ ਨੂੰ ਅਗਿਆਨ ਕਈ ਵਾਰੀ ਦਬਾ ਕੇ ਰੱਖ ਲਿਆ, ਕਹਿੰਦਾ ਨਹੀਂ ਬਸ ਤੂੰ ਰਹਿ ਇੱਥੇ। ਕਈ ਵਾਰੀ ਨਾ ਕਈ ਪਰਿਵਾਰਾਂ ਦੇ 'ਚ ਬੰਦੇ ਹੁੰਦੇ ਨੇ ਜਿਹੜੇ ਸੱਚ ਬੋਲਦੇ, ਜਿਹੜੇ ਝੂਠੇ ਨੇ ਉਹ ਕਹਿੰਦੇ ਤੂੰ ਚੁੱਪ ਕਰਿਆ ਨਹੀਂ ਬੋਲੀ ਨਾ, ਤੂੰ ਤੈਂ ਸਾਡਾ ਕੰਮ ਖਰਾਬ ਕਰ ਦੇਣਾ। ਕਿਉਂ? ਸੱਚ ਬੋਲਿਆ ਉਹਦੇ ਪੱਖ 'ਚ ਨਹੀਂ ਜਾਂਦਾ ਪਰਿਵਾਰ ਦੇ। ਠੱਗੀ ਮਾਰਨ ਵਾਲੇ ਠੱਗਾਂ ਦੇ ਟੋਲੇ ਦੇ ਵਿੱਚ ਇੱਕ ਬੰਦਾ ਸੱਚ ਬੋਲਣ ਵਾਲਾ, ਉਹਦਾ ਗਲ ਘੁੱਟਣ ਨੂੰ ਜਾਂਦੇ ਆ, ਕਹਿੰਦੇ ਤੂੰ ਨਾ ਬੋਲੀ, ਤੇਰੇ ਬੋਲਣ ਨਾਲ ਕੰਮ ਖਰਾਬ ਹੋ ਜਾਣਾ। ਆਤਮਾ ਦੀ ਆਵਾਜ਼ ਨੂੰ ਐਡਾ ਵੱਡਾ ਲਾਣਾ ਜਿਹੜਾ ਅੰਦਰ ਗਲਤ ਹੈ ਨਾ ਸਾਡੇ, ਉਹ ਸੁਣ ਨਹੀਂ ਦਿੰਦਾ। ਹਾਲਾਂਕਿ ਹੁੰਦਾ ਕੋਈ ਬੰਦਾ ਪਾਪ ਕਰਨ ਲੱਗੇ, ਗਲਤ ਤੋਂ ਗਲਤ ਕੰਮ ਕਰੇ, ਆਤਮਾ ਜਦੇ ਅੰਦਰ 'ਤੇ ਆਪਣਾ ਚਾਨਣਾ ਦਿੰਦੀ ਹੈ ਵੀ ਗਲਤ ਹੈ ਕਰਨਾ, ਔਰ ਕਰਨ ਤੋਂ ਬਾਅਦ ਉਦਾਸੀ ਦਿੰਦੀ ਹੈ ਵੀ ਗਲਤ ਕੀਤਾ ਹੈ, ਫਿਰ ਨਿਰਣਾ ਕਰਦੀ ਹੈ ਤੂੰ ਗਲਤ ਕੀਤਾ ਠੀਕ ਨਹੀਂ ਕੀਤਾ, ਸੁਣੇ ਕੌਣ। ਤੋ ਇਸ ਕਰਕੇ ਆਤਮਾ ਪਰਮਾਤਮਾ ਦੀ ਅਣਸੁਣ ਕਰਕੇ, ਪਰਮਾਤਮਾ ਵੀ ਪ੍ਰੇਰਕ ਹੈ, ਆਤਮਾ ਵੀ ਪ੍ਰੇਰਕ ਹੈ। ਬਸ ਮੈਂ ਇਹ ਗੱਲ ਸ਼ੁਰੂ ਕੀਤੀ ਸੀ, ਗੱਲ ਤਾਂ ਮੈਂ ਹੋਰ ਕਰਨੀ ਆਪ ਨੂੰ, ਵੀ ਉਹ ਪ੍ਰੇਰਕ ਤੁਹਾਨੂੰ ਪ੍ਰੇਰ ਰਿਹਾ ਵੀ ਕਥਾ ਸੁਣੋ, ਇਹ ਗੱਲ ਸੀ ਨਾ ਇੱਥੋਂ ਸ਼ੁਰੂ ਕੀਤੀ ਸੀ, ਮੈਨੂੰ ਪ੍ਰੇਰਦਾ ਕਿ ਕਥਾ ਕਰ, ਮੈਨੂੰ ਦੋ ਹਿੱਸਿਆਂ 'ਚ ਪ੍ਰੇਰਦਾ ਵੀ ਜਿਹੜਾ ਕੁਛ ਕਰੇਗਾ ਕੰਨਾਂ ਨਾਲ ਸੁਣ, ਆਪਣੇ 'ਤੇ ਵੀ ਸਮਝ ਵੀ ਤੇਰੇ ਵਾਸਤੇ ਵੀ ਹੈ। ਸੁਣਾਉਣ ਦੀ ਡਿਊਟੀ ਕਰਨ ਵਾਲਾ ਉਹ ਤਾਂ ਇੱਕ ਰੱਬੀ ਹੁਕਮ ਜਿਹੜਾ ਹੈ, ਜਿਵੇਂ ਬਾਦਸ਼ਾਹ ਦੇ ਦਰਬਾਰ ਦੀ ਮਰਿਆਦਾ ਹੁੰਦੀ ਸੀ ਵੀ ਬਾਦਸ਼ਾਹ ਦਾ ਲਿਖਿਆ ਹੁਕਮਨਾਮਾ, ਹੁਕਮ ਵੀ ਉਹਨੇ ਪੜ੍ਹ ਕੇ ਸੁਣ, ਜਦੋਂ ਉਹ ਬਾਦਸ਼ਾਹ ਦਾ ਹੁਕਮ ਸੁਣਾ ਰਿਹਾ ਹੈ ਕਿ ਬਈ ਬਾਦਸ਼ਾਹ ਵੱਲੋਂ ਉਹ ਹੁਕਮ ਜਾਰੀ ਹੋ ਗਿਆ ਪ੍ਰਜਾ ਵਾਸਤੇ, ਉਹ ਸੁਣਾਉਣ ਵਾਲੇ ਦਾ ਉਹਦੇ 'ਚ ਕੀ ਹੈ, ਬਾਦਸ਼ਾਹ ਦਾ ਹੁਕਮ ਹੈ, ਸੁਣਾਉਣ ਵਾਲੇ ਨੇ ਤਾਂ ਪੜ੍ਹ ਕੇ ਸੁਣਾਇਆ, ਜਿਹੜੇ ਕਥਾ ਕਰਨ ਵਾਲੇ ਹੈ ਅਸੀਂ ਤਾਂ ਪਾਤਸ਼ਾਹ ਦਾ ਹੁਕਮ ਅੱਗੇ ਸੁਣਾਉਣ ਵਾਲੇ ਹੀ ਹੈ, ਹੁਕਮ ਪਾਤਸ਼ਾਹ ਦਾ, ਉਪਦੇਸ਼ ਪਾਤਸ਼ਾਹ ਦਾ। ਜਦੋਂ ਕਿਸੇ ਬੰਦੇ ਦੀ ਦ੍ਰਿਸ਼ਟੀ ਕੁੱਕਰ ਦ੍ਰਿਸ਼ਟੀ ਹੋ ਜਾਏ ਤੇ ਦੇਖੋ, ਜਿਹੜੇ ਗੁਰਬਾਣੀ ਦਾ ਸਿਧਾਂਤ ਹੈ ਇਹ ਕਿਸੇ ਦੀ ਵੀ ਲਿਹਾਜ਼ ਨਹੀਂ ਕਰੂਗਾ, ਨਾ ਮੇਰੀ ਨਾ ਤੁਹਾਡੀ। ਕਈ ਵਾਰ ਕਈ ਬੰਦੇ ਆਪਣੇ ਮਨ 'ਤੇ ਲਾ ਲੈਂਦੇ ਆ ਜੀ ਇਹ ਗੱਲ ਪਤਾ ਨਹੀਂ ਖਾਣੀ ਮੇਰੇ ਕਰਕੇ ਗਈ ਹੈ, ਉਹ ਮਾੜੀ ਗੱਲ ਹੈ। ਸੰਗਤ ਦੇ ਵਿੱਚ ਕਿਸੇ ਇੱਕ ਨੂੰ ਟਾਰਗੇਟ ਬਣਾ ਕੇ ਕੋਈ ਜੇ ਕਹੂਗਾ ਉਹ ਦੇਣਦਾਰ ਹੋ ਜਾਂਦਾ। ਉਹ ਵੀ ਜੇ ਕੋਈ ਅਗਿਆਨ ਦੇ ਵਿੱਚ ਸਮਝੂ ਵੀ ਇਹ ਤਾਂ ਜੀ ਮੈਨੂੰ ਰੜਕਦੀਆਂ ਗੱਲਾਂ ਕਹੀਆਂ, ਉਹਦਾ ਵੀ ਅਗਿਆਨ ਹੀ ਹੈ ਫਿਰ। ਇਹ ਤਾਂ ਪ੍ਰੇਰਕ ਨੇ ਜੋ ਪ੍ਰੇਰ ਦਿੱਤਾ ਉਹ ਸੁਣਿਆ ਜਾਣਾ, ਉਹ ਕਥਿਤ ਜਾਣਾ। ਦੋ ਪ੍ਰਕਾਰ ਦੀ ਦ੍ਰਿਸ਼ਟੀ ਗੁਰਮਤ ਸਿਧਾਂਤਾਂ ਵਿੱਚ ਲਿਖੀ ਹੋਈ, ਇੱਕ ਨੂੰ ਕਹਿੰਦੇ ਨੇ ਸਿੰਘ ਅਵਲੋਕਨਾ, ਜਾਣੀ ਸ਼ੇਰ ਦੀ ਝਾਕਣੀ, ਉਹਨੂੰ ਸਿੱਧੇ ਸ਼ਬਦਾਂ ਕਹਿ ਲਓ ਸ਼ੇਰ ਦੀ ਦ੍ਰਿਸ਼ਟੀ, ਸ਼ੇਰ ਦਾ ਦੇਖਣਾ। ਇੱਕ ਨੂੰ ਕਹਿੰਦੇ ਕੁੱਕਰ ਦ੍ਰਿਸ਼ਟੀ, ਕੁੱਕਰ ਦ੍ਰਿਸ਼ਟੀ ਦਾ ਮਤਲਬ ਹੈ ਕੁੱਤੇ ਦਾ ਝਾਕਣਾ। ਇਹਨਾਂ ਦੋਨਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਸ਼ੇਰ ਦੇ ਸ਼ਿਕਾਰ ਕਰਨ ਵਾਲੇ ਉਹਨਾਂ ਦੇ ਆਪਣੇ ਜੀਵਨ ਦਾ ਨਿਚੋੜ ਹੈ। ਉਹ ਕਹਿੰਦੇ ਵੀ ਸ਼ੇਰ ਦੇ ਜੇ ਕਿਤੇ ਕੋਈ ਗੋਲੀ ਮਾਰੇ ਨਾ, ਦੂਰ ਤੋਂ ਤੀਰ ਮਾਰੇ, ਗੋਲੀ ਮਾਰੇ ਸ਼ੇਰ ਨੂੰ ਮਾਰਨ ਵਾਸਤੇ, ਉਹਦੀ ਸਿੱਧੀ ਦ੍ਰਿਸ਼ਟੀ ਮਾਰਨ ਵਾਲੇ 'ਤੇ ਜਾਂਦੀ। ਉਹਨੂੰ ਇਹ ਗਿਆਨ ਹੈ ਵੀ ਜਿਹੜਾ ਸ਼ਸਤਰ ਮੇਰੇ ਤੱਕ ਪਹੁੰਚਿਆ ਹੈ, ਗੋਲੀ ਮੇਰੇ ਤੱਕ ਪਹੁੰਚੀ ਹੈ, ਮੇਰੀ ਦੁਸ਼ਮਣ ਇਹ ਨਹੀਂ ਹੈ, ਦੁਸ਼ਮਣ ਮਾਰਨ ਵਾਲਾ ਹੈ। ਇਹ ਹੈ ਸ਼ੇਰ ਦ੍ਰਿਸ਼ਟੀ। ਇੱਕ ਹੈ ਕਿ ਕੂਕਰ ਦ੍ਰਿਸ਼ਟੀ। ਕੂਕਰ ਦ੍ਰਿਸ਼ਟੀ ਕੀ ਕਰਦੀ ਹੈ? ਕੁੱਤੇ 'ਤੇ ਡੰਡਾ ਮਾਰੋ ਤੁਸੀਂ, ਡੰਡਾ ਮਾਰਨ ਵਾਲੇ ਨੂੰ ਕੁਛ ਨਹੀਂ ਕਹਿੰਦਾ, ਚੌਂ ਚੌਂ ਕਰਕੇ ਨਾ ਡੰਡੇ ਨੂੰ ਪੈਂਦਾ ਹੈ। ਕੁੱਤੇ ਨੂੰ ਲੱਗਦਾ ਵੀ ਡੰਡਾ ਦੁਸ਼ਮਣ ਹੈ ਮੇਰਾ, ਮਾਰਨ ਵਾਲੇ ਦੀ ਬਜਾਏ ਡੰਡੇ ਨੂੰ ਮੂੰਹ ਮਾਰਦਾ। ਇਹਨੂੰ ਕਹਿੰਦੇ ਨੇ ਕੂਕਰ ਦ੍ਰਿਸ਼ਟੀ। ਕਲਗੀਧਰ ਪਾਤਸ਼ਾਹ ਨੇ ਜਦੋਂ ਸਾਨੂੰ ਇਹ ਸਿਧਾਂਤ ਦਿੱਤਾ ਵੀ ਮੇਰੀ ਜਗ੍ਹਾ ਅੱਜ ਤੋਂ ਬਾਅਦ, ਮੇਰੀ ਜਗ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋ ਗੁਰੂ ਜਾਣਨ, ਐਸੇ ਸ਼ਬਦ ਲਿਖੇ ਹੋਏ ਭੱਟਾਂ ਦੀ ਵਹੀਆਂ 'ਚ ਮਿਲਦੇ। ਸਰਬ ਸੰਗਤ ਸੇ ਕਹਾ ਕਿ ਮੇਰੀ ਜਗ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋ ਗੁਰੂ ਜਾਣਨ, ਔਰ ਜੋ ਜਾਣੇਗਾ ਇਸ ਕੀ ਗੁਰੂ ਬੌੜੀ ਕਰੇਗਾ ਸਤ ਕਰ ਜਾਣਨਾ, ਐਸੇ ਬਚਨ ਲਿਖੇ ਹੋਏ। ਉਹਦਾ ਮਤਲਬ ਕੀ ਸੀ? ਵੀ ਜਿਹੜਾ ਸ਼ਬਦ ਹੈ ਅਤੇ ਇਹ ਅਕਾਲ ਪੁਰਖ ਵਾਹਿਗੁਰੂ ਦਾ ਹੈ, ਬਹੁ ਬਹੁ ਬਾਣੀ ਨਿਰੰਕਾਰ ਹੈ, ਅਤੇ ਸਿੱਖ ਦੀ ਦ੍ਰਿਸ਼ਟੀ ਸ਼ੇਰ ਦੀ ਦ੍ਰਿਸ਼ਟੀ ਹੈ। ਰਾਗੀ ਕੀਰਤਨ ਕਰਦੇ ਹੈ, ਮਹਾਤਮਾ ਉਪਦੇਸ਼ ਦਿੰਦੇ ਹੈ, ਜਿਹਦੀ ਤਾਂ ਸ਼ੇਰ ਦ੍ਰਿਸ਼ਟੀ ਹੈ, ਉਹ ਕਹਿੰਦਾ ਵੀ ਦੇਖੋ ਦੇਹ ਚਾਹੇ ਕੋਈ ਵੀ ਹੈ, ਵੀ ਸ਼ਬਦ ਕਿੱਥੋਂ ਆ ਰਿਹਾ? ਗੁਰਬਾਣੀ ਦਾ। ਉਹ ਦੇਹ ਦੇ ਨਾਲ ਨਹੀਂ ਜੁੜੂਗਾ, ਸਿੱਧਾ ਸ਼ਬਦ ਦੇ ਨਾਲ ਜੁੜੂਗਾ, ਕਿਉਂਕਿ ਉਹਦੀ ਦ੍ਰਿਸ਼ਟੀ ਸ਼ੇਰ ਦ੍ਰਿਸ਼ਟੀ ਹੈ। ਜਿਹੜੀ ਕੂਕਰ ਦ੍ਰਿਸ਼ਟੀ ਹੈ, ਉਹ ਜਿਹੜਾ ਸੁਣਾਉਣ ਵਾਲਾ ਕਹਿੰਦਾ ਤੂੰ ਹੀ ਰੱਬ ਹੈ ਮੇਰੇ ਵਾਸਤੇ, ਤਾਂ ਬਸ ਮੇਰਾ ਹੋਰ ਕੋਈ ਰੱਬ ਨਹੀਂ, ਉਹਨੂੰ ਗੁਰੂ ਨਾਨਕ ਵੀ ਨਹੀਂ ਰੱਬ ਦਿਖਦਾ, ਉਹਨੂੰ ਗੁਰੂ ਗ੍ਰੰਥ ਸਾਹਿਬ ਵੀ ਰੱਬ ਨਹੀਂ ਦਿਖਦਾ, ਉਹ ਸਿਰਫ ਇੱਕ ਦੇਹ ਦੇ ਨਾਲ ਜੁੜਿਆ ਹੋਇਆ ਹੈ, ਤੂੰ ਮੇਰਾ ਪਰਮਾਤਮਾ। ਇਹਨੂੰ ਕਹਿੰਦੇ ਕੂਕਰ ਦ੍ਰਿਸ਼ਟੀ। ਮੇਰੇ ਯਾਦ ਹੈ ਲੁਧਿਆਣੇ ਇੱਕ ਸੰਤ ਸੰਮੇਲਨ ਹੋਇਆ, ਉਹ ਚਾਰ ਦੀਵਾਨ ਸੀ ਜਿਹੜੇ ਮੇਰੀ ਆਪਣੇ ਜਥੇ ਵੱਲੋਂ ਸੀ। ਪੰਜਵੇਂ ਦੀਵਾਨ 'ਤੇ ਸਾਡੇ ਸੰਤ ਸਮਾਜ ਦੇ ਸਤਿਕਾਰਯੋਗ ਮਹਾਂਪੁਰਸ਼ ਬਾਬਾ ਬੇਦੀ ਸਾਹਿਬ ਵੀ ਆਏ ਸੀ ਅਤੇ ਹੋਰ ਵੀ ਬਹੁਤ ਮਹਾਤਮਾ ਆਏ ਸੀ, ਟਕਸਾਲ ਦੇ ਮਹਾਤਮਾ ਵੀ ਆਏ, ਅਤੇ ਉਹ ਮੈਂ ਹੀ ਪ੍ਰਬੰਧਕਾਂ ਦੇ ਕਹਿਣ ਤੋਂ ਉਹਨਾਂ ਨੂੰ ਸੱਦੇ ਪੱਤਰ ਦਿੱਤੇ, ਚਲੋ ਭਾਈਚਾਰੇ ਨੇ ਬੇਨਤੀ ਮੰਨੀ, ਆ ਗਏ ਸਾਰੇ। ਇਕੱਠ ਬਹੁਤ ਹੋ ਗਿਆ, ਇਕੱਠ ਤਾਂ ਹਰ ਰੋਜ਼ ਬਹੁਤ ਹੁੰਦਾ ਸੀ ਪਰ ਸੰਤ ਸੰਮੇਲਨ ਕਰਕੇ ਵਿਸ਼ੇਸ਼ ਕਰਕੇ ਹੋ ਗਿਆ। ਅਤੇ ਥੋੜ੍ਹੇ ਹੀ ਸਮੇਂ 'ਚ ਕੀ ਦੇਖਿਆ, ਸੰਗਤ ਦੇ ਵਿੱਚ ਬੀਬੀਆਂ ਵਾਲੇ ਪਾਸੇ ਰੌਲਾ ਜਿਹਾ ਪੈਣਾ ਸ਼ੁਰੂ ਹੋ ਗਿਆ। ਮੈਂ ਪ੍ਰਬੰਧਕਾਂ ਨੂੰ ਬੁਲਾਇਆ, ਬਖੋਰਿਆ ਮੇਰੇ ਕੋਲ ਵੀ ਉਹ ਸਾਹਮਣੇ ਜਾ ਕੀ ਗੜਬੜਾ, ਜਾ ਕੇ ਦੇਖ ਲਿਆ ਵੀ ਸੰਗਤ 'ਚ ਰੌਲਾ ਨਹੀਂ ਪੈਣਾ ਚਾਹੀਦਾ। ਉਹ ਗਿਆ ਅਤੇ ਮੁੜ ਕੇ ਆ ਗਿਆ, ਕਹਿੰਦਾ ਜੀ ਰੌਲਾ ਇਹ ਹੈ ਵੀ ਇੱਕ ਬਹੁਤ ਭਾਰੀ ਸਰੀਰ ਮਾਤਾ ਦਾ, ਬੀਬੀ ਦਾ, ਵੀ ਉਹ ਪੈ ਗਈ। ਜਿਹੜੀਆਂ ਦੂਜੀਆਂ ਬੀਬੀਆਂ ਉਹ ਕਹਿੰਦੀਆਂ ਵੀ ਸੰਗਤ 'ਚ ਵੀ ਜੇ ਪੈਣਾ ਘਰ ਚਲੀ ਜਾ, ਉਹ ਕਹਿੰਦੀ ਮੈਂ ਨਹੀਂ ਉੱਠਣਾ। ਮੈਂ ਕਿਹਾ ਵੀ ਬੇਨਤੀ ਕਰਕੇ ਆਓ ਵੀ ਇਸ ਤਰ੍ਹਾਂ ਠੀਕ ਨਹੀਂ ਹੈ। ਬੀਬੀ ਕਹਿੰਦੀ ਕੀ ਹੈ? ਉਹ ਕਹਿੰਦੀ ਮੈਨੂੰ ਪੈ ਲੈਣ ਦਿਉ ਹਾਲੇ, ਮੈਂ ਉੱਠੂੰਗੀ। ਵੀ ਕਹਿੰਦੀ ਕਦੋਂ ਉੱਠੇਗੀ? ਕਹਿੰਦੀ ਜਦ ਉੱਠੂ ਜਦੋਂ ਸਾਡੇ ਵਾਲਾ ਸੰਤ ਲੱਗ ਗਿਆ, ਉਹਨਾਂ 'ਚ ਨਹੀਂ ਉੱਠਦੀ। ਤੇਰਾ ਭਲਾ ਹੋ ਜਾਇਆ, ਸੰਗਤ 'ਚ ਆ ਕੇ ਵੀ ਅਖੇ ਉਹਨਾਂ 'ਚ ਤਾਂ ਲੇਟੀ ਰਹੂੰਗੀ ਮੈਂ, ਜਦੋਂ ਸਾਡੇ ਵਾਲਾ ਸੰਤ ਆ ਗਿਆ ਉਦੋਂ ਉੱਠ ਕੇ ਬੈਠੀ ਹੋ ਜੂੰਗੀ। ਇਹਨੂੰ ਗੁਰਮਤਿ ਸਿਧਾਂਤ ਨਹੀਂ ਕਹਿੰਦੇ ਗੁਰੂ ਪਿਆਰਿਓ। ਜਿਹਦੇ 'ਚ ਗਲਤੀ ਹੋਵੇ ਸੁਧਾਰ ਲਓ, ਗੁਰੂ ਗ੍ਰੰਥ ਸਾਹਿਬ ਨਾਲ ਨਾ ਟੁੱਟੋ, ਕਲਿਆਣ ਨਹੀਂ ਹੋਣੀ ਆਪਣੀ। ਮਹਾਂਪੁਰਸ਼ ਸਤਿਕਾਰਯੋਗ, ਜਿਹੜੇ ਨਾਮ ਜਪਣ ਵਾਲੇ ਨਾ, ਆਪ ਜਪੈ ਅਵਰੈ ਨਾਮ ਜਪਾਵੈ, ਸਤਿਕਾਰ ਕਰਨਾ ਚਾਹੀਦਾ ਹੈ ਗੁਰਮਤਿ। ਸੰਤ ਵਿਰੋਧੀ ਵਿਚਾਰਧਾਰਾ ਨਾ ਗੁਰੂ ਨੂੰ ਪ੍ਰਵਾਨ ਹੈ, ਨਾ ਅਕਾਲ ਪੁਰਖ ਨੂੰ ਪ੍ਰਵਾਨ। ਮੈਂ ਕਹਿੰਦਾ ਪੰਥ ਦੇ ਵੱਡੇ ਦੁਸ਼ਮਣ ਉਹ ਜਿਹੜੇ ਸੰਤ ਪਦ ਦਾ ਅਪਮਾਨ ਕਰਨ ਵਾਲੇ, ਪਰ ਸਿਧਾਂਤਾਂ ਤੋਂ ਨਹੀਂ ਛੁੱਟਣਾ। ਮਹਾਂਪੁਰਖਾਂ ਦੇ ਬਚਨ ਜਿਹੜੇ ਨਾਲ ਰਹੇ, ਜਦੋਂ ਵੀ ਉਹਨਾਂ ਦੇ ਯਾਦ ਆਉਂਦੇ ਆ ਨਾ ਬਚਨ, ਰੋਣ ਲੱਗ ਜਾਂਦੇ। ਮੈਂ ਬਹੁਤ ਸਾਰੇ ਐਸੇ ਗੁਰਮੁਖ ਦੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਵਿਦਿਆਰਥੀਆਂ 'ਚੋਂ ਕੋਈ ਵੀ ਮਿਲਦਾ ਯਾਦ ਕਰ ਕਰਕੇ ਰੋਈ ਜਾਂਦੇ ਨੇ ਅੱਜ ਵੀ, ਕਿੱਥੇ 69 'ਚ ਚੜ੍ਹਾਈ ਕਰੇ ਜਾਂਦੀ। ਕਿਉਂ? ਨਿਰੀ ਪਿਆਰ ਦੀ। ਸਾਰੇ ਸਿੰਘਾਂ ਨੇ ਇਕੱਠੇ ਹੋ ਕੇ ਕਿਹਾ, ਮਹਾਰਾਜ ਜੀ ਆਪਣੇ ਆਪਣੇ ਮਹਾਤਮਾ ਨੂੰ ਬੜੇ ਬੜੇ ਸ਼ਬਦਾਂ ਨਾਲ ਯਾਦ ਕਰਦੇ ਆ ਦੁਨੀਆ, ਤੁਸੀਂ ਸਾਡਾ ਹਰ ਵਕਤ ਹੀ ਗਲਾ ਘੁੱਟ ਕੇ ਰੱਖਦੇ ਹੋ, ਆਵਾਜ਼ ਨਹੀਂ ਨਿਕਲਣ ਦਿੰਦੇ। ਵੀ ਅੱਜ ਅਸੀਂ ਤੁਹਾਨੂੰ ਪੁੱਛਣ ਲੱਗੇ ਹਾਂ ਵੀ ਸਾਨੂੰ ਕਮ ਸੇ ਕਮ ਇਹ ਦੱਸ ਦਿਓ ਤੁਹਾਨੂੰ ਕੀ ਮੰਨੀਏ, ਅਸੀਂ ਕੀ ਕਿਹਾ ਕਰੀਏ। ਸੰਤ ਕਹਿੰਦੇ ਪਹਿਲੀ ਗੱਲ ਤਾਂ ਵੀ ਕੁਛ ਕਹਿਣ ਦੀ ਲੋੜ ਹੈਗੀ। ਕਹਿੰਦੇ ਜੀ ਇਹ ਥੋੜ੍ਹੀ ਗੱਲ ਹੈ, ਕਿਸ ਰਿਸ਼ਤੇ ਦੇ ਨਾਲ ਯਾਦ ਕਰੀਏ, ਤੁਸੀਂ ਵਿੱਦਿਆ ਦੇ ਰਹੇ ਹੋ ਸਾਨੂੰ। ਕਹਿੰਦੇ ਹਾਂ ਹੈ ਤਾਂ ਗੁਰਮਤਿ ਦੀ ਗੱਲ ਜਿਹੜੀ ਤੁਸੀਂ ਪੁੱਛੀ। ਕਹਿੰਦੇ ਇਹਦਾ ਜਵਾਬ ਸੁਣ ਲਓ। ਕਹਿੰਦੇ ਇੱਕ ਮਾਤਾ ਹੈ ਆਪਣੀ ਸਾਰਿਆਂ ਦੀ, ਮਾਤਾ ਸਾਹਿਬ ਕੌਰ, ਝੂਠ ਤਾਂ ਨਹੀਂ ਇਹਦੇ 'ਚ? ਕਹਿੰਦੇ ਨਹੀਂ। ਅੰਮ੍ਰਿਤ ਛਕਣ ਲੱਗੇ ਇਹੀ ਕਿਹਾ ਵੀ ਤੇਰੀ ਮਾਂ ਮਾਤਾ ਸਾਹਿਬ? ਕਹਿੰਦੇ ਹਾਂ। ਮੇਰੀ ਮਾਂ ਵੀ ਉਹੀ ਹੈ? ਕਹਿੰਦੇ ਹਾਂ। ਤੁਹਾਡੀ ਮਾਂ ਵੀ? ਤੁਹਾਡੀ? ਸਾਡੀ ਵੀ। ਪਿਤਾ? ਪਿਤਾ ਗੁਰੂ ਗੋਬਿੰਦ ਸਿੰਘ। ਮੇਰਾ ਵੀ ਅਤੇ ਤੁਹਾਡਾ ਵੀ? ਕਹਿੰਦੇ ਹਾਂ। ਗੁਰੂ? ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ। ਮੇਰਾ ਵੀ ਉਹੀ ਗੁਰੂ ਗ੍ਰੰਥ? ਕਹਿੰਦੇ ਹਾਂ। ਤੁਹਾਡਾ ਵੀ ਉਹੀ? ਨਾਨਕੇ? ਨਾਨਕੇ ਗੁਰੂ ਕੀ ਲਾਹੌਰ, ਸਾਰੇ ਖਾਲਸੇ ਦੇ, ਵਾਸੀ ਅਨੰਦਪੁਰ ਦੇ। ਕਹਿੰਦੇ ਫਿਰ ਐਂ ਦੱਸੋ, ਜਿਹਦੀ ਮਾਂ ਇੱਕ ਹੋਵੇ ਪਿਓ ਇੱਕ ਹੋਵੇ, ਵੀ ਉਹ ਜਿਹੜੇ ਬੱਚੇ ਨੇ ਆਪਸ ਵਿੱਚ ਕੀ ਸੰਬੰਧ ਹੁੰਦਾ ਭਲਾ ਉਹਨਾਂ ਦਾ? ਕਹਿੰਦੇ ਜੀ ਭੈਣ ਭਾਈਆਂ ਦਾ। ਕਹਿੰਦੇ ਫਿਰ ਇਹੀ ਰਿਸ਼ਤਾ ਸਾਰਿਆਂ ਤੋਂ ਵਧੀਆ ਹੈ? ਵੀ ਮੈਨੂੰ ਜੇ ਮੰਨਣਾ ਹੀ ਹੈ ਤੁਸੀਂ ਆਪਣਾ ਭਰਾ ਮੰਨ ਲਓ। ਕਹਿੰਦੇ ਜੀ ਇਹ ਕੋਈ ਇਨਸਾਫ ਵਾਲੀ ਗੱਲ, ਇਹ ਤਾਂ ਤੁਸੀਂ ਨਾ ਗਿਆਨੀ ਵਾਲੀ ਗੱਲ ਰਲਾਤੀ ਜਿਹੜੀ ਸਾਡੇ ਪੱਲੇ ਹੀ ਨਾ ਪਵੇ। ਸੰਤ ਕਹਿੰਦੇ ਨਹੀਂ, ਮੈਂ ਚਲਾਕੀ ਕਦੇ ਕੀਤੀ ਨਹੀਂ ਜ਼ਿੰਦਗੀ 'ਚ। ਅੱਛਾ ਇੱਕ ਅਧਿਕਾਰ ਮੈਂ ਦੇਣਾ, ਵੀ ਤੁਸੀਂ ਮੈਨੂੰ ਆਪਣਾ ਬੜਾ ਭਰਾ ਸਮਝ ਕੇ ਸਤਿਕਾਰ ਕਰ ਲਿਆ ਕਰੋ। ਸਿਧਾਂਤ ਹੈ, ਲਛਮਣ ਨੂੰ ਪੁੱਛੋ, ਰਮਾਇਣ ਪੜ੍ਹ ਕੇ ਦੇਖੋ ਕਿ ਲਛਮਣ ਤੇਰਾ ਭਰਾਤਾ ਰਾਮ ਤੇਰੀ ਦ੍ਰਿਸ਼ਟੀ 'ਚ ਕੀ ਹੈ? ਉਹ ਕਹਿੰਦਾ ਮੇਰੀ ਦ੍ਰਿਸ਼ਟੀ 'ਚ ਮੇਰੇ ਪਿਤਾ ਦਸ਼ਰਥ ਨਾਲੋਂ ਕੋਈ ਕੰਮ ਨਹੀਂ ਹੈ, ਵੱਡਾ ਭਰਾ ਪਿਓ ਵਰਗਾ ਹੀ ਹੁੰਦਾ ਪਰ ਪਿਓ ਨਹੀਂ ਹੁੰਦਾ। ਬਸ ਜਦੋਂ ਪਿਓ ਮੰਨ ਲਿਆ ਮਾਂ ਦਾ ਰਿਸ਼ਤਾ ਖਤਮ ਹੋ ਗਿਆ। ਜਦੋਂ ਕਿਸੇ ਨੂੰ ਗੁਰੂ ਰੂਪ ਦੇ ਅੰਦਰ ਅਸੀਂ ਪੂਜਣ ਲੱਗ ਗਏ ਤਾਂ ਗੁਰਬਾਣੀ ਦਾ ਰਿਸ਼ਤਾ ਖਤਮ ਹੋ ਗਿਆ। ਸਿਧਾਂਤ ਹੈ। ਇਸ ਕਰਕੇ ਕਥਾ ਕੀਰਤਨ ਕਰਨ ਵਾਲਿਆਂ ਦੇਹਾਂ ਅੱਜ ਹੈ ਕੱਲ੍ਹ ਨੂੰ ਨਹੀਂ ਹੋਣਗੀ। ਦੇਹ ਹੈ ਝੂਠੀ, ਦੇਹ ਹੈ ਮਿਥਿਆ। ਅਸੀਂ ਖੁਦ ਦੀ ਦੇਹ ਨਾਲ ਵੀ ਟੁੱਟਣਾ ਹੈ, ਆਪਣੀ ਨਾਲ ਦੂਜਿਆਂ ਨਾਲ ਤਾਂ ਜੁੜਨਾ ਕੀ ਹੈ? ਮਿਥਿਆ ਤਨ ਧਨ ਕੁਟੰਬ ਸਵਾਇਆ। ਗੁਰਬਾਣੀ ਦੇ ਇਹਨਾਂ ਸ਼ਬਦਾਂ ਦੇ ਆਧਾਰਿਤ ਸਾਨੂੰ ਮੰਨਣਾ ਪਏਗਾ ਵੀ ਦੇਹ ਝੂਠੀ ਹੈ। ਫਿਰ ਮਹਾਰਾਜ ਨੇ ਕਦੇ ਸਾਨੂੰ ਝੂਠ ਨਾਲ ਜੋੜਿਆ ਨਹੀਂ ਗੁਰੂ ਪਿਆਰੇ। ਅਸੀਂ ਖੁਦ ਦੀ ਦੇਹ ਨਾਲ ਵੀ ਟੁੱਟਣਾ ਅਤੇ ਦੂਸਰੀਆਂ ਦੇਹਾਂ ਨਾਲ ਜੁੜਨਾ ਨਹੀਂ, ਸਿਧਾਂਤ ਨਾਲ ਜੁੜਨਾ। ਸਿਧਾਂਤ ਦੱਸਣ ਵਾਲਿਆਂ ਦਾ ਸਤਿਕਾਰ ਕਰਨਾ, ਇਹ ਕੋਈ ਦੇਹ ਨਾਲ ਜੁੜਨਾ ਨਹੀਂ, ਸਤਿਕਾਰ ਕਰਨਾ। ਸੋ ਇਸ ਕਰਕੇ ਗੁਰਬਾਣੀ ਦੇ ਸਿਧਾਂਤ ਵਿੱਚ ਸਾਨੂੰ ਇੱਕ ਗੱਲ ਚੇਤੇ ਕਰਾਈ ਹੈ ਵੀ ਜਿਹੜੀ ਤੈਨੂੰ ਵਸਤੂ ਪ੍ਰਾਪਤ ਹੈ, ਤੈਨੂੰ ਇਹਦੀ ਕੀਮਤ ਦਾ ਗਿਆਨ ਹੈਗਾ? ਜੀਵ ਕਹਿੰਦੇ ਜੀ ਕਿਸ ਤਰ੍ਹਾਂ? ਕਹਿੰਦੇ ਮਨੁੱਖ ਸਰੀਰ ਦਿੱਤਾ ਤੈਨੂੰ, ਤੈਨੂੰ ਇਹਦਾ ਗਿਆਨ ਹੈ ਵੀ ਕੀ ਵਸਤੂ ਦੇ ਦਿੱਤੀ ਤੈਨੂੰ? ਜੀਵ ਨੂੰ ਮਨੁੱਖ ਸਰੀਰ ਦੇ ਦੇਣਾ ਪਰਮਾਤਮਾ ਦੀ ਸਭ ਤੋਂ ਵੱਡੀ ਕਿਰਪਾ ਹੈ। ਇਦੋਂ ਵੱਡੀ ਕਿਰਪਾ ਕੋਈ ਨਹੀਂ। ਅਤੇ ਮਨੁੱਖ ਸਰੀਰ ਪ੍ਰਾਪਤ ਕਰਕੇ ਕਹੀਂ ਜਾਣਾ ਰੱਬ ਨੇ ਕੀ ਦਿੱਤਾ ਹੈ, ਇਹ ਤਾਂ ਬਹੁਤ ਵੱਡਾ ਗਿਆਨ ਹੈ। ਰੱਬ ਨੇ ਉਹ ਚੀਜ਼ ਦਿੱਤੀ ਜਿਹੜੀ ਦੇਵਤਿਆਂ ਦੇ ਕੋਲ ਵੀ ਹੈ। ਇਸ ਦੇਹੀ ਕਹੋ ਸਿਮਰ ਹੈ ਦੇਵ, ਦੇਵਤੇ ਤਰਸਦੇ ਸੋ ਦੇਹੀ ਭਜ ਹਰ ਕੀ ਸੇਵ। ਕਬੀਰ ਸਾਹਿਬ ਦਾ ਇੱਕ ਸ਼ਬਦ ਹੈ, ਕਬੀਰ ਮਾਨਸ ਜਨਮ ਦੁਲੰਭ ਹੈ, ਇਹਨੂੰ ਦੁਰਲੱਭ ਨਹੀਂ ਕਹਿਣਾ, ਰਾਰਾ ਨਹੀਂ ਹੈਗਾ, ਉਹ ਤੇ ਬਿਨਾਂ ਇਰਾਰੇ ਤੋਂ ਪਾਠ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਵਾਰ ਹੈ ਵਾਰ, ਜਿਉਂ ਬਨ ਫਲ ਪਾਕੇ ਭੋਏ ਗਿਰੈ ਬਹੁਰ ਨਾ ਲੱਗੇ। ਦੋ ਤੁਕਾਂ ਨਾਲ ਸਿਧਾਂਤ ਬਹੁਤ ਵੱਡਾ ਹੈ। ਕਬੀਰ ਸਾਹਿਬ ਕਹਿੰਦੇ ਨੇ ਮਨੁੱਖਾ ਸਰੀਰ ਜਿਹੜਾ ਹੈ ਦੁਰਲੱਭ ਹੈ, ਅਰਥ ਦੁਰਲੱਭ ਹੀ ਕਰਨਾ, ਦੁਰਲੱਭ ਦਾ ਹੀ ਅਰਥ ਬਣਨਾ। ਦੁਰਲੱਭ ਅਤੇ ਦੁਰਲੱਭ ਅੱਖਰਾਂ ਦਾ ਭਾਵੇਂ ਫਰਕ ਹੋਵੇ, ਸਿਧਾਂਤ ਦਾ ਅਰਥ ਦਾ ਕੋਈ ਫਰਕ ਨਹੀਂ। ਅਤੇ ਦੁਰ ਜਮ੍ਹਾਂ ਲੱਭ, ਦੋ ਪਦ ਇਕੱਠੇ ਹੋ ਕੇ ਦੁਰਲੱਭ ਸ਼ਬਦ ਬਣਿਆ। ਕਥਾ ਉਸੇ ਨੂੰ ਕਹਿੰਦੇ ਨੇ ਵੀ ਜਿਹੜੇ ਔਖੇ ਸ਼ਬਦ ਨੇ ਉਹਨੂੰ ਖੋਲਿਆ ਜਾਵੇ ਅਰਥਾਂ ਦੇ ਵਿੱਚ। ਹੋਰ ਕਥਾ ਕੀ ਹੈ? ਦੁਰ ਦਾ ਅਰਥ ਕੀ ਹੈ? ਦੁਰ ਦਾ ਅਰਥ ਹੈ ਕਠਿਨ। ਅਤੇ ਜਿਹੜਾ ਬਹੁਤ ਮੁਸ਼ਕਲ ਦੇ ਨਾਲ ਲੱਭ ਨਾਮ ਲੱਭਣ ਦਾ ਹੁੰਦਾ, ਜਿਹੜੀ ਚੀਜ਼ ਬਹੁਤ ਹੀ ਮੁਸ਼ਕਲ ਦੇ ਨਾਲ ਲੱਭੀ ਹੋਵੇ ਉਹਨੂੰ ਦੁਰ ਜਮ੍ਹਾਂ ਲੱਭ ਦੁਰਲੱਭ ਕਹਿੰਦੇ ਨੇ। ਦੁਰਲੱਭ ਲੱਭ ਤਾਂ ਗਈ, ਬਹੁਤ ਔਖੀ ਲੱਭੀ, ਉਹ ਚੀਜ਼ ਦੁਰਲੱਭ ਹੈ। ਅਤੇ ਦੂਸਰਾ ਅਰਥ ਇਹਦਾ ਬਣਦਾ ਹੈ ਵੀ ਜਿਹੜੀ ਚੀਜ਼ ਲੱਭ ਗਈ ਅਤੇ ਉਹਦਾ ਮੁੱਲ ਕੋਈ ਵੀ ਨਾ ਹੋਵੇ, ਸੰਸਾਰ ਦੀ ਕੋਈ ਕਰੰਸੀ, ਕੋਈ ਧਾਤੂ, ਸੋਨਾ ਆਦਿ ਉਹਦੇ ਬਰਾਬਰ ਨਾ ਆ ਸਕਦਾ ਹੋਵੇ, ਦੁਰਲੱਭ ਚੀਜ਼ ਹੈ। ਔਰ ਉਸ ਨੂੰ ਫਿਰ ਦੁਰਲੱਭ ਨੂੰ ਕਿਹਾ ਜਾਊਗਾ ਅਮੋਲਕ, ਇਹਦਾ ਮੁੱਲ ਵੀ ਕੋਈ ਨਹੀਂ। ਮਨੁੱਖ ਸਰੀਰ ਦੁਰਲੱਭ ਵੀ ਹੈ ਅਤੇ ਅਮੋਲਕ ਵੀ ਹੈ। ਹੁਣ ਹੱਥ ਕਿਹਦੇ ਆਇਆ ਇਹ ਅਮੋਲਕ ਹੀਰਾ? ਘੁਮਿਆਰ ਨੂੰ, ਖੋਤੇ ਵਾਹਕ ਨੂੰ ਕਿਤੇ ਪਹਾੜਾਂ ਦੇ ਵਿੱਚੋਂ ਹੀਰਾ ਮਿਲ ਗਿਆ ਬੜਮੁੱਲਾ। ਉਹਨੇ ਇੱਕ ਇਹ ਸਮਝ ਕੇ ਕਿ ਬੜਾ ਚਮਕੀਲਾ ਅਤੇ ਸੋਹਣਾ ਜਿਹਾ ਮਣਕ ਹੈ, ਉਹਨੇ ਗਧੇ ਦੇ ਗਲ ਵਿੱਚ ਪਾ ਦਿੱਤਾ, ਅਮੋਲਕ ਲਾਲ ਖੋਤੇ ਦੇ ਗਲ ਵਿੱਚ। ਘੁਮਿਆਰ ਨੂੰ ਪੁਸ਼ਤਾਂ ਦੀਆਂ ਰੋਟੀਆਂ ਦੇਣ ਵਾਲੀ ਵਸਤੂ ਹੱਥ ਵਿੱਚ ਆਈ ਅਤੇ ਕੰਗਾਲੀ ਉਸੇ ਤਰ੍ਹਾਂ ਅਤੇ ਖੋਤੇ ਦੇ ਗਲ ਦੇ ਵਿੱਚ ਲਟਕਦਾ। ਕਿਉਂ? ਬਿਨਾਂ ਪਰਖ ਤੋਂ ਉਹਦਾ ਮੁੱਲ ਕੋਈ ਨਹੀਂ ਚੀਜ਼ਦਾ। ਦੁਰਲੱਭ ਵਸਤੂ ਦਾ ਵੀ ਲੱਭ ਤਾਂ ਗਈ, ਲਾਲ ਲੱਭ ਗਿਆ ਉਸਨੂੰ, ਅਤੇ ਮਨੁੱਖ ਸਰੀਰ ਵਰਗਾ ਲਾਲ ਕੋਈ ਨਹੀਂ ਹੈ। ਅਤੇ ਅਸੀਂ ਮਨੁੱਖ ਸਰੀਰ ਨੂੰ ਪ੍ਰਾਪਤ ਕਰਕੇ ਇਹ ਦੁਰਲੱਭ ਵਸਤੂ ਜਿਹੜੀ ਬੜੀ ਕਠਿਨਤਾਈ ਦੇ ਨਾਲ ਮਿਲੀ, ਅਸੀਂ ਕਰ ਕੀ ਹਾਂ? ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ। ਬਸ ਦੋ ਹਿੱਸਿਆਂ ਦੇ ਵਿੱਚ ਜ਼ਿੰਦਗੀ ਵੰਡੀ ਹੋਈ ਹੈ, ਜਾਂ ਸੌਣ ਵਿੱਚ, ਜਾਂ ਖਾਣ ਪਹਿਨਣ ਕਮਾਉਣ ਵਿੱਚ। ਅਤੇ ਇਹ ਸਾਡੇ ਚਸਕੇ ਪਏ ਹਨ ਜਿਹੜੇ ਇਹ ਸਾਡੀ ਜ਼ਿੰਦਗੀ ਦਾ ਕਤਲ ਕਰ ਰਹੇ। ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ। ਉਹ ਹੀਰੇ ਜੈਸਾ ਜਨਮ ਹੈ, ਜਾਂਦਾ ਕਿਵੇਂ? ਕੌਡੀ ਬਦਲੇ ਜਾ, ਵਿਸ਼ੇ ਵਿਕਾਰ ਕੌਡੀਆਂ ਨੇ। ਅਤੇ ਚਿੰਤਨ ਮਹਾਰਾਜ ਕਹਿੰਦੇ ਨੇ, ਗੁਰੂ ਤੇਗ ਬਹਾਦਰ ਕਹਿੰਦੇ, ਚੇਤਨਾ ਹੈ ਤਾਂ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਦ ਬਿਹਾਤ ਹੈ ਫੂਟੇ ਕੱਟ ਜੂੰ ਪਾਣੀ। ਸਮਾਂ ਗਿਆ ਤੇਰੇ ਹੱਥੋਂ, ਛਿਨ ਮਾਤਰ ਗਿਆਨ ਹੋ ਜਾਂਦਾ ਹੈ, ਮਨ ਸਹਿਮਤ ਵੀ ਹੋ ਜਾਂਦਾ ਹੈ ਵੀ ਹਾਂ ਠੀਕ ਹੈ ਜੀ, ਬਿਲਕੁਲ ਠੀਕ ਹੈ, ਐਸਾ ਹੀ ਕਰਨਾ ਚਾਹੀਦਾ, ਮੈਂ ਵੀ ਕਰੂੰਗਾ। ਪਰ ਅਗਲੀ ਪਲ ਮੁੜ ਕੇ ਫਿਰ ਹੋਰ ਕੁਛ ਹੋ ਜਾਂਦਾ ਅਤੇ ਉੱਥੇ ਉਹ ਨਿਸ਼ਚਾ ਨਹੀਂ ਰਹਿੰਦਾ ਉਹਦੇ। ਬਸ ਮਹਾਂਪੁਰਸ਼ਾਂ ਦਾ ਇੰਨਾ ਹੀ ਅੰਤਰ ਹੈ, ਉਹਨਾਂ ਨੇ ਆਪਣਾ ਨਿਸ਼ਚਾ ਰੱਖਿਆ ਹੋਇਆ ਉਹਦੇ, ਉਹ ਇੱਕ ਇੱਕ ਸਵਾਸ ਵਿਅਰਥ ਨਹੀਂ ਜਾਣ ਦਿੰਦੇ। ਸੰਤ ਬਾਬਾ ਨਰਾਇਣ ਸਿੰਘ ਜੀ ਹੋਏ ਨੇ, ਇਹਨਾਂ ਦਾ ਜਨਮ ਇੱਥੇ ਦਾ ਸੀ, ਬੇਗੁਆਲ ਦਾ, ਦੁਰਾਜ ਦੇ ਕੋਲ ਹੈ ਪਿੰਡ ਬੇਗੁਆਲ। ਸੰਤ ਗਿਆਨੀ ਸੁੰਦਰ ਸਿੰਘ ਜੀ ਦੀ ਸੰਗਤ ਮਿਲ ਗਈ ਬ੍ਰਹਮ ਗਿਆਨੀਆਂ ਦੀ, ਅਤੇ ਬਹੁਤ ਗੁਰਮੁਖ ਰੂਹ ਅਤੇ ਕਮਾਈ ਵਾਲੇ ਸਾਧੂ ਹੋਏ। ਟਕਸਾਲ ਦੇ ਵਿੱਚ ਮੈਂ ਦੇਖਿਆ ਵੀ ਬੜੇ ਬੜੇ ਗਿਆਨੀ ਜਿਨ੍ਹਾਂ ਦਾ ਨਾਂ ਹੈ ਨਾ, ਉਹ ਸੰਤ ਨਰਾਇਣ ਸਿੰਘ ਦੇ ਅੱਗੇ ਬੋਲਦੇ ਸੀ, ਕਮਾਈ ਬਹੁਤ ਵੱਡੀ। ਅਤੇ ਉਹ ਸੁਧਾਰ ਵਾਲੇ ਪਾਸੇ ਨੂੰ ਬੋਪਾਰਾ ਜੋੜ ਮੇਲਾ ਸੀ, ਚਾਰ ਫੱਗਣ ਦਾ ਹੁੰਦਾ, ਉਹ ਤੁਰੇ ਜਾਣ ਅਤੇ ਨਾਲ ਉਹਨਾਂ ਦਾ ਸੇਵਕ ਗੜਵਈ ਸਿੱਖ, ਬਸ ਦੋ ਹੀ ਤੁਰੇ ਜਾਂਦੇ। ਅਤੇ ਆਪਣੇ ਜਥੇ ਦੇ ਵੀ ਕੋਈ ਸਿੰਘ ਸੀ, ਇੱਕ ਜਪਜੀ ਸਾਹਿਬ ਦਾ 101 ਪਾਠ ਕਰਦਾ ਹੁੰਦਾ ਸੀ, ਜਾਂ ਸੌਣ ਘਟਾਤਾ ਸੀ ਬਹੁਤ, ਅਤੇ ਉਹਦੇ ਵਿੱਚ ਫਿਰ ਉਹ ਹਰ ਵੇਲੇ 'ਤੇ ਹੀ ਲੱਗਿਆ ਰਹਿੰਦਾ ਸੀ। 101 ਪਾਠ ਸੌਖਾ ਜਿਹਾ ਨਹੀਂ, ਕਹਿ ਦੇਣਾ ਸੌਖਾ। ਉਹਦੇ ਕੱਪੜੇ ਵੀ ਸਾਨੂੰ ਧੋਣੇ ਪੈਂਦੇ ਸੀ, ਖਿਲਾਉਣ ਦਾ ਵੀ ਸਾਨੂੰ ਚੇਤਾ ਰੱਖਣਾ ਪੈਂਦਾ ਸੀ ਵੀ ਕਿਤੇ ਪਾਪ ਨਾ ਲੱਗੇ ਉਹਨੂੰ। ਕੋਈ ਖਾਣ ਪਹਿਨਣ 'ਤੇ ਉਸ ਤੋਂ ਉੱਪਰ ਲੰਘ ਗਈ ਸੀ ਫਿਰ ਉਹਨਾਂ ਦਿਨਾਂ। ਉਹ ਮੈਨੂੰ ਕਹਿੰਦਾ, ਕਦੇ ਕਦੇ ਬੋਲਦਾ ਸੀ ਥੋੜ੍ਹਾ ਬਹੁਤ, ਕਹਿੰਦੇ ਬਾਬਾ ਜੀ ਵੀ ਇਹ ਸੰਤਾਂ ਦੀ ਤੁਸੀਂ ਇੰਨੀ ਵਡਿਆਈ ਕਰਦੇ ਹਾਂ ਵੀ ਆਪਾਂ ਚੱਲ ਕੇ ਕੋਈ ਵਚਨ ਕਰੀਏ ਇਹਨਾਂ ਨੂੰ। ਠੀਕ ਹੈ, ਅਤੇ ਅਸੀਂ ਉਹਨਾਂ ਦੇ ਮਗਰ ਮਗਰ ਹੋ ਲਏ। ਅੱਗੇ ਇੱਕ ਪੁਲ ਜਿਹਾ ਆਉਂਦਾ ਹੈ ਸੂਏ ਦੇ ਉੱਤੇ, ਉੱਥੇ ਸੰਤ ਖੜਕੇ ਜਦੋਂ ਪਿੱਛੇ ਨੂੰ ਮੁੜੇ, ਅਸੀਂ ਵੀ ਨਾਲੇ ਮੁੜ ਪਏ ਪਿੱਛੇ। ਉਹ ਪੈਰਾਂ ਦਾ ਖੜਾਕ ਸੁਣ ਕੇ ਨਾ ਖੜ ਗਏ, ਐਂ ਪਿੱਛੇ ਨੂੰ ਦੇਖ ਕੇ ਗਰਦਨ ਘੁਮਾ ਕੇ ਕਹਿੰਦੇ, ਉਹ ਭਾਈ ਐਂ ਬੋਲੇ, ਪੂਰਾ ਜਟਕੀ ਆਵਾਜ਼ ਸੀ ਉਹਨਾਂ ਦੀ, ਕਥਾ 'ਚ ਵੀ ਐਂ ਬੋਲਦੇ, ਉਹ ਭਾਈ ਤੁਸੀਂ ਮੇਰੇ ਮਗਰ ਮਗਰ ਆਉਂਦੇ ਹੋ। ਅਸੀਂ ਹੁਣ ਕੀ ਕਹਿਣਾ ਸੀ ਮੂਹਰੇ, ਜਵਾਬ ਤਾਂ ਹੈ ਨਹੀਂ ਸੀ ਪਿੰਡ, ਮੈਂ ਨਹੀਂ ਬੋਲੇ। ਕਹਿੰਦੇ ਆਹੋ ਮੈਨੂੰ ਸਮਝ ਹੈ, ਮੈਨੂੰ ਪਤਾ ਕਾਹਤੇ ਆਉਂਦੇ ਹੋ ਤੁਸੀਂ ਮਗਰ। ਕਹਿੰਦੇ ਤੁਸੀਂ ਆਉਂਦੇ ਵੀ ਸਾਧ ਗੱਲਾਂ ਕਰੂਗਾ ਨਾ ਸਾਡੇ ਨਾਲ, ਗੱਲਾਂ ਕਰਨ ਆਏ ਹੋ ਤੁਸੀਂ। ਹੁਣ ਗੱਲ ਹੀ ਸੱਚੀ ਸੀ ਇਹ। ਕਹਿੰਦੇ ਲੈ ਗੱਲ ਸੁਣ ਲਓ, ਕਹਿੰਦੇ ਮੈਨੂੰ ਤਾਂ ਸਾਰੀ ਉਮਰ ਗੱਲਾਂ ਕੁਛ ਲੱਭਿਆ ਨਹੀਂ, ਕਹਿੰਦੇ ਤੁਹਾਨੂੰ ਲੱਭਦਾ ਤਾਂ ਕਰ ਲਓ ਬਸ। ਕਹਿੰਦੇ ਵਾਹਿਗੁਰੂ ਦਾ ਸਿਮਰਨ ਕਰੋ, ਇਹੀ ਗੱਲਾਂ ਸਾਰਿਆਂ ਦਾ ਵਧੀਆ, ਇਸ ਦੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ। ਇਹ ਕਹਿ ਕੇ ਮੁੜ ਕੇ ਫਿਰ ਬਾਣੀ ਪੜ੍ਹਨ ਲੱਗ ਗਏ, ਬਸ ਇੰਨਾ ਕਈ ਬਚਨ ਉਹਦੇ ਨਾਲ ਜ਼ਿੰਦਗੀ। ਹੁਣ ਸੰਤ ਗਿਆ ਨਹੀਂ ਮੋਹਨ ਸਿੰਘ ਜੀ, ਪਿੰਡਰੀ ਜਾ ਕੇ ਕਰ ਲਓ ਕਿੰਨੀਆਂ ਗੱਲਾਂ ਕਰੋਗੇ, ਦਰਸ਼ਨ ਹੀ ਦੁਰਲੱਭ ਨੇ, ਦਰਸ਼ਨ ਹੋ ਕੇ ਕਹਿੰਦੇ ਇੰਨੇ ਕਾਫੀ ਹੈ। ਅਤੇ ਅਸੀਂ ਗੱਲਾਂ ਕਰਨ ਲੱਗੀਏ, ਸਵਾਸਾਂ ਦਾ ਚੀਤਾ ਹੀ ਨਹੀਂ ਰਹਿੰਦਾ ਵੀ ਕਿੰਨੇ ਖਤਮ ਕਰ ਲਏ। ਤਾਂਸ਼ਾਂ ਖੇਡਣ ਵਾਲੇ, ਸ਼ਰਾਬਾਂ ਪੀਣ ਵਾਲੇ, ਗੱਲਾਂ ਕਰਨ ਵਾਲੇ, ਅਤੇ ਉਹਦੇ 'ਚ ਸਾਡਾ ਆਪਣਾ ਨੁਕਸਾਨ ਹੋ ਗਿਆ। ਅੜਾਂਦੇ ਉਂਟ ਲੱਦੀ ਦੀਆਂ, ਸੰਸਾਰ 'ਚ ਰਹਿੰਦੇ ਹੋਈ ਭਜਨ ਕਰਨ ਦਾ ਕਰ ਲਓ। ਜੇ ਤੁਸੀਂ ਕਹੋ ਨਾ ਵੀ ਕੋਈ ਸਮਾਂ ਜ਼ਿੰਦਗੀ 'ਚ ਆਊਗਾ ਜੀ, ਹਾਲੇ ਅਸੀਂ ਨਿਆਣੇ ਪਾਲ ਲਈਏ ਜੀ, ਫਿਰ ਉਦੋਂ ਬਾਅਦ ਜੀ ਫਿਰ ਅਸੀਂ ਭਜਨ ਕਰਿਆ ਕਰਾਂਗੇ, ਅਤੇ ਜਦੋਂ ਨਿਆਣੇ ਪਾਲ ਲਏ ਫਿਰ ਨਿਆਣਿਆਂ ਦੇ ਨਿਆਣੇ ਹੋ ਜਾਣੇ, ਫਿਰ ਉਹ ਪਾਲੀ ਜਾਇਓ। ਜਦੋਂ ਉਹ ਪਲ ਕੇ ਫਿਰ ਸਰੀਰ ਨਿਕੰਮਾ ਹੋ ਕੇ ਮੰਜੇ 'ਤੇ ਬੈਠਾ ਹੋਊਗਾ, ਅਤੇ ਫਿਰ ਸਾਂਭਣ ਵਾਲੇ ਪਤਾ ਨਹੀਂ ਜਵਾਕ ਹੋਣਗੇ ਖਾਨੀ ਨਹੀਂ ਖਾਨੀ, ਹੋਰੇ ਸਾਂਭੂ ਕੋਈ। ਇਹ ਸੰਸਾਰ ਕਿਸੇ ਦਾ ਨਹੀਂ ਹੈ, ਆਪਣੇ ਮਨ ਨੂੰ ਲਓ ਸਮਝਾ ਵੀ ਰੇ ਮਨ ਤੇਰਾ ਕੋ ਨਹੀਂ, ਤੇਰਾ ਕੋਈ ਵੀ ਨਹੀਂ, ਖਿੰਚ ਲਏ ਜਿਨ ਪਹਾੜ, ਤੇਰਾ ਇੱਕ ਪਰਮਾਤਮਾ ਹੈ, ਵਾਹਿਗੁਰੂ ਹੈ ਤੇਰਾ, ਉਹਨੂੰ ਹੁਣੇ ਚੇਤੇ ਕਰ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਨਾ, ਕਬੀਰ ਮਾਨਸ ਜਨ ਦੁਲੰਬ ਹੈ, ਹੋਏ ਨਾ ਬਾਰਾ ਬਾਰ, ਇਹ ਬਾਰ ਬਾਰ ਨਹੀਂ ਤੈਨੂੰ ਮਿਲਣਾ, ਜੀਵ ਆਤਮਾ ਨੂੰ ਉਪਦੇਸ਼ ਦਿੰਦੇ। ਬੜੀ ਸੌਖੀ ਜੀ ਮਿਸਾਲ ਦਿੱਤੀ ਹੈ, ਜਿਉਂ ਜਿਵੇਂ ਬਨ ਫਲ ਪਾਕੇ ਭੋਏ ਗਿਰਾਏ, ਅਤੇ ਇੱਕ ਵਾਰੀ ਫਲ ਟੁੱਟ ਕੇ ਵਿਰਸ਼ ਤੋਂ ਧਰਤੀ 'ਤੇ ਡਿੱਗ ਜਾਏ, ਬਹੁਰ ਭੀ ਬੋੜੋ ਮੁੜ ਕੇ ਨਾ ਲੱਗ ਗਏ ਡਾਲ, ਮੁੜ ਕੇ ਡਾਲੀ ਨੂੰ ਨਹੀਂ ਜਾ ਕੇ ਲੱਗੇ। ਅਤੇ ਜਿਹੜਾ ਮਨੁੱਖਾ ਸਰੀਰ ਹੈ ਇਹ ਫਲ ਹੈ, ਸੰਸਾਰ ਬਿਰਸ਼ ਹੈ, ਸੰਸਾਰ ਬਿਰਸ਼ ਨੂੰ ਮਨੁੱਖਾ ਸਰੀਰ ਦਾ ਫਲ ਲੱਗਿਆ, ਅਤੇ ਉਮਰ ਰੂਪੀ ਟਾਹਣੀ ਹੈ ਸਾਡੀ, ਉਮਰ ਦੀ ਟਾਹਣੀ। ਜਦੋਂ ਉਮਰ ਸੁੱਕ ਗਈ ਨਾ, ਟਾਹਣੀ ਸੁੱਕ ਗਈ, ਉਦੋਂ ਡਿੱਗਣਾ ਇਹਨੇ। ਅਤੇ ਟਾਹਣੀ ਦੇ ਚੋਂ ਰਸ ਸੁੱਕਦਾ ਹੌਲੀ 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 ਸੁੱਕ ਰਿਹਾ, ਸਾਡੀ ਉਮਰ ਸੁੱਕ ਰਹੀ ਹੈ। ਜਦੋਂ ਉਮਰ ਪੂਰੀ ਹੋ ਗਈ ਅਤੇ ਮਨੁੱਖਾ ਸਰੀਰ ਦੜਮ ਦੇ ਕੇ ਧਰਤੀ 'ਤੇ ਡਿੱਗੂਗਾ, ਜੀ ਹਾਰਟ ਅਟੈਕ ਹੋ ਗਿਆ, ਅਖੇ ਜੀ ਐਕਸੀਡੈਂਟ ਹੋ ਗਿਆ, ਉਹਨੂੰ ਜੀ ਆਹ ਬਿਮਾਰੀ ਲੱਗੀ ਸੀ, ਬਸ ਇੱਕ ਮਿੰਟ ਦੇ ਵਿੱਚ ਹੀ ਮਰ ਗਿਆ ਜੀ। ਅਤੇ ਹੋਇਆ ਕੀ ਹੈ, ਉਮਰ ਦੀ ਟਾਹਣੀ ਸੁੱਕ ਗਈ, ਅਤੇ ਮੁੜ ਕੇ ਉਸ ਨੂੰ ਉਸੇ ਟਾਹਣੀ ਨੂੰ ਉਮਰ ਨੂੰ ਨਹੀਂ ਦੁਬਾਰੇ ਲੱਗਣਾ, ਮਨੁੱਖਾ ਸਰੀਰ ਫਿਰ ਤੈਨੂੰ ਮਿਲਣਾ ਨਹੀਂ ਹੈ। ਅਤੇ ਇਹਦੇ ਵਿੱਚ एक होर भी सिद्धांत है। मेरे एक विद्यार्थी ने सवाल करया मेरे से, हरदेव सिंह है, वह यूरोप के हेड ग्रंथी है, बहुत बीबा बंदा है, तकरीबन जिन्हें हुण तक रहे उन्होंने बेच अपना विशेष स्थान ही पैदा कर गया हरदेव सिंह, तो वो झिड़कों का पैदा। मैं कह रहा भी उसू हथी भी कई बार मतलब ऐसा होया है, पर उस बंदे ने प्यार ते सत्कार दे विच अज तक भी अंतर है। दिमाग बहुत सी, मैनू कहिंदा बाबा जी मैं एक चलाकी नाल नहीं समझण वास्ते सवाल, कहिंदा भी कबीर साहब ने कहा भी बाण फल पाकै भोएं लहै, मैं हाँ, कहिंदा भी की कच्चा फल नहीं झड़दा हुंदा, मैं कहा झड़दा हुंदा, कहिंदा कच्चा फल लग जूगा नाल, मैं कहा भी नहीं, कहिंदा फिर कबीर ने तो पक्के फल नूं कहा भी लग तो कच्चा भी नहीं सकता, उन्हें यह जा पंगा खड़ा कर दिता। मैं भी सोचने लग गया भी कितने अर्थ लिखे ही नहीं, तो कहिंदा जी दसो कल मैनू कोई पुछू, ठीक ये बारे तो सोचना पेगा भी अर्थ यह टीकों के कित ना सुने अज तक सवाल ही पहला है। वो कुदरत वालों मैं पहले ही बेनती करी है ना भी परमात्मा अंदर ही बैठा है प्रेरणा करने वाला, तो उन्होंने प्रेरणा कर दी भी तू सवाल कर दे, मैनू प्रेरणा देती भी आ उत्तर बनता है, तो परमात्मा की खेड सारी आप कथा है, आप सुनने हार हंगता साड़ी, मैं कथा कर रहे हैं तुम कहोगे असी कथा सुन रहे हैं, ये होमे ने ना थोनू टिकन देना ना मैनू टिकन देना, पल किसी के कुछ नहीं रहन देना होमे ने, जे जाना हों कथनी करता व्यापारी बसदा जी फिर तो आ पले पऊगा। बस ये रखिए जी महाराज तेरी कृपा नाल सुन रहे हैं, तेरी कृपा नाल सुना रहे, फिर कुछ ना कुछ पले पै जी। वो अंदर तो प्रेरणा होगी, मैं उन्होंने कहा मैं हरदेव सिंह भी यदा उत्तर आ बनता, कहिंदे दसो, मैं कहा कबीर साहब न वो ब्रह्म ग्यानी सी, तेनू पता भी ब्रह्म ग्यानी आने वाला समय दिखता हों, कहिंदा हाँ जी ये मैं मानदा, महारिषि व्यास ब्रह्म ग्यानी सी, तो उन्हें द्वापर च लिखता कि कलयुग का समा आऊगा, कलयुग के राजों के लक्षण ऐसा लिखे, कलयुग के राजे कहे जे होंगे, कह जा उस वेले सरकारा कहो जी होंगे न्यानी करनगी, कलयुग के पुरुषों के लक्षण कलयुग के पुरुष कहे जे होंगे, कलयुग की स्त्रियों के लक्षण, ये बखरे बखरे उत्ते विषयों के उत्ते महारिषि व्यास बोलिया होया, मैं पढ़िया उस पुराण के, फिर उत्थे कलयुग के संतों के लक्षण, देखो ये भी गल की है साडे भाईचारे वास्ते भी लिखे है शब्द, कलयुग के संत कैसे होणगे जैसा गुरबाणी दे विच लिखे है, असली संत रह जाणगे थोड़े, ते जिन्हां नूं गुरबाणी कहिंदे ओए हर के संत ना आखिया बनारस के ठग, उन्हां दी गिणती वधूगी। गुरमत विच संत दा सत्कार है, पखंडी दा कोई सत्कार नहीं, इस करके मैं कहा कबीर साहब नूं पता सी भी आने वाला समा दिसदा सी, कहिंदे दिसदा, मैं कहा कबीर ने ध्यान द्वारा देख लिया भी आने वाला विज्ञानक युग है, सैंस का युग है, मैं कहा सैंस के तरीकों द्वारा भी हरदेव सिंह सामने मिसाल है भी एक बीबी की उंगली बढ़ी गई साढ़े पिंड च, मैं गड्डी च बहाल के लैके गया, डॉक्टर कहिंदे 24 घंटे ज लियाओ अंग उकने जोड़ देने हैं, बड़ी हुई उंगली सरदार बलदेव सिंह घरों बीबी की उकने जुड़ी, अज भी बीबी उकने काम करती है तो उंगली जुड़ गई। मैं कहा जिहड़ी कच्ची चीज है, एक पौधा बढ़ते है उसकी कलम बनाते, एक दूजे का बढ़ते है, एक का गल बढ़ देंदे है, तो वह एक पौधा उपरों एक की जड़ बढ़ देंदे है, तो उन्होंने जिन्हों प्योंद कहने वह की होंगी है, कच्चा पौधा एक दूजे के नाल जुड़ जाता हुंदा है। मैं कहा कबीर नूं पता सी भी आने वाले विज्ञानक युग में मेरा सिद्धांत कदे गलत ना हो जाए, मैं कहा पक्का फल नहीं जुड़ता, कच्चा जुड़ सकता है, उहदे च गुंजाइश है, कहिंदा जी हुण ठीक है, ज्यों वन फल पाकै भोएं गिरहि, बहुत ना गुरबाणी सदीव सच है, सदीव कदे भी गुरबाणी नूं झुठला नहीं सकदा कोई। सो इस करके मनुख सिरी जिहड़ा है ये बारे एक सौखी जी मिसाल है भी एक कहिंदे राजा गया शिकार में कहानी लंबी नहीं अमृत वेले पाई दी है संतां दी हदायत है, कहिंदे अमृत वेले जे कोई साखी सुनाउणी पै जावे ਉਹਦਾ ਛੋਟਾ ਰੂਪ ਕਰ ਲਿਆ। ਸੁਣਾਉਣੀ ਹੈ ਲੇਕਿਨ ਛੋਟਾ ਰੂਪ ਕਰ ਲਿਆ। ਲੰਮੀਆਂ ਕਹਾਣੀਆਂ ਸ਼ਾਮ ਦੇ ਟਾਈਮ ਜਿੰਨੀਆਂ 30 ਪਹਿਰ ਪਾਓ, ਪਰ ਅੰਮ੍ਰਿਤ ਵੇਲੇ ਗੁਰਬਾਣੀ ਦਾ ਸਿਧਾਂਤ। ਸਿਧਾਂਤਾਂ ਨੂੰ ਠੀਕ ਤਰੀਕੇ ਦੇ ਨਾਲ ਕਹਿਣ ਵਾਸਤੇ ਇਹਦੇ 'ਤੇ ਮਨਾਹੀ ਵੀ ਨਹੀਂ ਹੈ। ਰਾਜਾ ਗਿਆ ਸ਼ਿਕਾਰ ਨੂੰ, ਅਤੇ ਰਾਜੇ ਨੇ ਬੜੇ ਪੁੱਠੇ ਕੰਮ ਹੁੰਦੇ ਸੀ ਨੇ, ਆਖੇ ਜਿਹਦੇ ਮੂਹਰੇ ਸ਼ਿਕਾਰ ਨਿਕਲੂਗਾ ਉਹੀ ਨਿਕਲੇ, ਚਾਹੇ ਵਜ਼ੀਰ ਦੇ ਮੂਹਰੇ ਨਿਕਲੇ, ਚਾਹੇ ਸੈਨਾਪਤੀ ਦੇ ਨਿਕਲੇ, ਚਾਹੇ ਮੇਰੇ ਨਿਕਲੇ, ਉਹ ਰਾਜੇ ਦੇ ਮੂਹਰੇ 'ਤੇ ਨਿਕਲੇ। ਕਹਿੰਦਾ ਮਗਰ ਨਹੀਂ ਆਉਣਾ ਕਿਸੇ ਨੂੰ। ਦੂਰ ਨਿਕਲ ਗਿਆ, ਉੱਥੇ ਜਾ ਕੇ ਦਿਸ਼ਾ ਭਰਮਣ ਹੋ ਗਈ। ਦਿਸ਼ਾ ਭਰਮਣ ਉਹਨੂੰ ਕਹਿੰਦੇ ਨੇ ਵੀ ਪਤਾ ਨਾ ਲੱਗੇ ਮੈਂ ਕਿੱਧਰੋਂ ਆਇਆ ਸੀ, ਕਿੱਧਰ ਨੂੰ ਜਾਣਾ। ਬੜਾ ਪਰੇਸ਼ਾਨ ਹੋਇਆ, ਪਿਆਸ ਲੱਗੀ, ਗਰਮੀ ਦੀ ਰੁੱਤ, ਗਰੀਖ ਮਰੁੱਤ, ਅਤੇ ਜਦੋਂ ਪ੍ਰਾਣ ਨਿਕਲਣ ਲੱਗੇ, ਭੁੱਖ ਅਤੇ ਪਿਆਸ ਪ੍ਰਾਣਾਂ ਨੂੰ ਲੱਗਦੀ ਹੈ, ਅਤੇ ਇੱਕ ਮਨੁੱਖ ਉੱਥੇ ਲੱਕੜਾਂ ਕੱਟਦਾ ਮਿਲ ਗਿਆ। ਉਹਨੇ ਕਿਹਾ ਵੀ ਚਲੋ ਮਨੁੱਖ ਮਨੁੱਖ ਦੀ ਦਾਰੂ ਹੁੰਦੀ ਹੈ, ਉਹ ਉਹਦੇ ਕੋਲ ਚਲਿਆ ਗਿਆ। ਉਹਨੇ ਕਿਹਾ ਵੀ ਮੈਂ ਮਰ ਚੱਲਿਆ, ਪਾਣੀ ਦਾ ਮੈਨੂੰ ਬੂੰਦ ਹੈ ਤੇਰੇ। ਉਹ ਕਹਿੰਦਾ ਜੀ ਮੇਰੇ ਕੋਲ ਤਾਂ ਘੜਾ ਭਰਿਆ ਪਿਆ ਪਾਣੀ ਦਾ। ਉਹਨੇ ਪਾਣੀ ਪਿਆ ਤਾ, ਪਾਣੀ ਪਿਆ ਤਾ, ਰਾਜੇ ਦੇ ਹੋਸ਼ ਹਵਾਸ ਆਏ। ਉਹ ਕਹਿੰਦਾ ਵੀ ਖਾਣਾ ਖਾਣਾ ਉਹ ਵੀ ਖਾ ਲਿਆ, ਮੇਰੇ ਕੋਲ ਮਿੱਸੀਆਂ ਰੋਟੀਆਂ ਨੇ, ਗੰਢੇ ਨਾਲ ਲੈ ਕੇ ਆਇਆ ਰਾਤ। ਮੈਂ ਜੰਗਲ 'ਚ ਕੰਮ ਕਰਦਾ ਹਾਂ, ਫਿਰ ਘਰ ਜਾ ਨਹੀਂ ਹੁੰਦਾ, ਸ਼ਾਮ ਨੂੰ ਜਾਊਂ। ਉਹ ਕਹਿੰਦਾ ਨਹੀਂ, ਪਿਆਸ ਹੀ ਲੱਗੀ ਹੈ, ਭੁੱਖ ਨਹੀਂ। ਉਹ ਫਿਰ ਜਦੋਂ ਹੋਸ਼ ਹਵਾਸ ਆ ਕੇ ਕਹਿਣ ਲੱਗਾ, ਤੈਨੂੰ ਪਤਾ ਹੈ ਮੈਂ ਰਾਜਾ ਹਾਂ, ਸਲਤਨਤ ਦਾ ਬਾਦਸ਼ਾਹ ਮੈਂ। ਕਹਿੰਦਾ ਜੀ ਬਹੁਤ ਧੰਨ ਭਾਗ, ਮੈਨੂੰ ਦਰਸ਼ਨ ਹੋ ਗਏ। ਅਸੀਂ ਤਾਂ ਮੈਂ ਤਾਂ ਲੱਕੜਹਾਰਾ ਜੀ, ਲੱਕੜੀਆਂ ਕੱਟ ਕੇ ਕੀ ਕਰਦਾ ਹੁੰਦਾ। ਕਹਿੰਦੇ ਇਹਦੇ ਕੋਲੇ ਬਣਾ ਬਣਾ ਕੇ ਵੇਚਦਾ ਹੁੰਦਾ। ਕਹਿੰਦਾ ਚਲ ਐਂ ਕਰ, ਤੈਂ ਮੈਨੂੰ ਪ੍ਰਾਣ ਦਾਨ ਦਿੱਤੇ ਹੈ, ਮੈਂ ਕਿਰਤ ਕਰਨੀ ਹਾਂ, ਕੱਲ੍ਹ ਨੂੰ ਮੇਰੇ ਦਰਬਾਰ ਪੇਸ਼ ਹੋ, ਮੈਂ ਤੈਨੂੰ ਕੁਛ ਦੇਣਾ ਚਾਹੁੰਦਾ। ਸਤਿਪਾਤ। ਅਗਲੇ ਦਿਨ ਗਿਆ ਅਤੇ ਵਜ਼ੀਰ ਨੂੰ ਹੋਰ ਸਾਰਿਆਂ ਦੀ ਸੰਮਤੀ ਕਹਿਣ ਲੱਗਾ ਵੀ ਇਹਨੇ ਮੇਰੇ ਪ੍ਰਾਣ ਬਚਾਏ ਸਨ, ਵੀ ਇਹਦੇ ਕਿੱਤੇ ਦੇ ਅਨੁਸਾਰ ਮੈਂ ਇਹਨੂੰ ਬਖਸ਼ਿਸ਼ ਕਰਨ ਲੱਗਿਆ। ਕਹਿਣ ਲੱਗਾ ਵੀ ਮਿਸਤਰੀ ਇਸ ਤਰ੍ਹਾਂ ਕਰ, ਲੱਕੜਾਂ ਕੱਟਣ ਵਾਲੇ, ਵੀ ਮੇਰੇ ਕੋਲ ਇੱਕ ਚੰਦਨ ਦਾ ਬਾਗ ਹੈ, ਉਹਦੀ ਸੰਤ ਪਰ ਲਿਖੋ, ਸੈਨ ਕਰ ਦਿੱਤੇ ਰਾਜੇ ਨੇ, ਜਾਂ ਸਾਰਾ ਚੰਦਨ ਦਾ ਬਾਗ ਤੈਨੂੰ ਦਿੱਤਾ। ਵਜ਼ੀਰ ਨੇ ਕਿਹਾ ਜੀ ਸਾਰਾ ਬਾਗ ਦੇ। ਕਹਿੰਦੇ ਕੁਛ ਮੇਰੇ ਪ੍ਰਾਣ। ਮੁੜੇ ਆਇਆ, ਘਰ ਵਾਲੀ ਪੁੱਛਦੀ ਆ ਕੀ ਦਿੱਤਾ ਰਾਜੇ ਨੇ। ਕਹਿੰਦਾ ਕੀ ਦੇਣਾ ਸੀ, ਕਹਿੰਦਾ ਮੈਂ ਤਾਂ ਕਿਹਾ ਖਾਨੀ ਕੀ ਦਊਗਾ, ਕਹਿੰਦਾ ਆਹ ਜੰਗਲ ਜਿਹਾ ਦੇ ਦਿੱਤਾ ਮੈਨੂੰ, ਕਦਰ ਨਹੀਂ ਨਾ ਸੀ। ਚਲੋ ਉਹਨੇ ਜੀ ਆ ਕੇ ਐਨ ਉਹਦੇ ਸੈਂਟਰ ਦੇ ਵਿੱਚ ਭੱਠੀ ਲਾ ਲਈ, ਜਿਉਂ ਲੱਗਿਆ ਵੱਢਣ ਲੱਕੜਾਂ, ਬਣਾ ਬਣਾ ਕੇ ਕੋਲੇ ਵੇਚਣ ਦਾ ਉਹੀ ਕੰਮ ਰੱਖਿਆ ਉਹਨੇ। ਇਹਨੂੰ ਸਮਝਣਾ ਵੀ ਮੈਂ ਕੀ ਕਹਿ ਰਿਹਾ। ਕਹਾਣੀ ਭਾਵੇਂ ਮਿਥਿਆ ਹੋਵੇ, ਸਿਧਾਂਤ ਮਿਥਿਆ ਨਹੀਂ ਹੁੰਦਾ, ਜਿਹੜਾ ਉਹਦੇ ਵਿੱਚ ਹੁੰਦਾ। ਦ੍ਰਿਸ਼ਟਾਂਤ ਮਿਥਿਆ ਹੋ ਸਕਦਾ, ਦ੍ਰਿਸ਼ਟਾਂਤ ਦੇ ਚੋਂ ਕੱਢਿਆ ਹੋਇਆ ਸੱਤ ਨਿਚੋੜ ਉਹ ਨਹੀਂ ਮਿਥਿਆ ਹੁੰਦਾ। ਲੋ ਜੀ ਆਹ ਵੀ ਮਿਥਿਹਾਸ ਹੈ, ਆਹ ਵੀ ਮਿਥਿਹਾਸ। ਮੈਂ ਕਹਿੰਦਾ ਵੀ ਤੈਨੂੰ ਮਿਥਿਹਾਸ ਤੋਂ ਕੜੀ ਲੈਣੀ ਆ, ਤੂੰ ਇਹਦੇ ਵਿੱਚ ਦੇਖ ਵੀ ਸਿੱਖਿਆ ਕੀ ਲਿਖੀ ਹੋਈ ਆ, ਉਹ ਧਾਰਨ ਕਰ ਤੂੰ। ਅੱਗੇ ਜੀ ਸੰਤ ਸਾਖੀਆਂ ਹੀ ਸੁਣਾਈ ਜਾਂਦੇ ਆ, ਫਿਰ ਹੋਰ ਕੀ ਸੁਣਾਈਏ। ਤੁਹਾਡੇ ਨਹੀਂ ਹਜ਼ਮ ਹੁੰਦੀਆਂ, ਆਪਣਾ ਹਾਜ਼ਮਾ ਠੀਕ ਕਰਾ ਲਓ। ਸਿੱਖਿਆ ਤਾਂ ਸਾਖੀਆਂ ਦੀ ਸੌਖੀ ਹੈ ਜਮਾਂ। ਅਤੇ ਇੱਕ ਦਿਨ ਆਇਆ ਹਾਥੀ 'ਤੇ ਬੈਠਾ ਰਾਜਾ, ਕਿਤੇ ਸਬੱਬ ਬਣਿਆ ਉੱਧਰ ਨੂੰ ਆਇਆ, ਜਦ ਦੇਖਿਆ ਕਹਿੰਦੇ ਓਏ ਵਜ਼ੀਰ ਜੀ ਹਜ਼ੂਰ, ਕਹਿੰਦੇ ਬਾਗ ਸਾਰੇ ਉੱਜੜ ਗਿਆ, ਮੈਂ ਦੇ ਦਿੱਤਾ ਸੀ ਇਹਨੂੰ, ਲੇਕਿਨ ਇਹ ਵਿਚਾਰੇ ਕੋਲ ਰਿਹਾ ਕਿਉਂ ਨਹੀਂ, ਪਾਣਾ ਕੀ ਵਰਤ ਗਿਆ, ਲੱਭੋ ਇਹਨੂੰ ਮੇਰੇ ਕੋਲ ਲੈ ਕੇ ਆਓ। ਹਾਂ ਵੀ ਮਿਸਤਰੀ ਇੱਧਰ ਆ। ਹਾਂਜੀ ਮਹਾਰਾਜ। ਕਹਿੰਦੇ ਉਹ ਬਾਗ ਕਿੱਧਰ ਗਿਆ? ਕਹਿੰਦਾ ਜੀ ਤੁਸੀਂ ਮੈਨੂੰ ਅਧਿਕਾਰ ਦਿੱਤੇ ਸੀ, ਬਾਗ ਨੇ ਕਿੱਧਰ ਜਾਣਾ ਸੀ, ਮੈਂ ਜਿਹੜਾ ਕੰਮ ਕਰਦਾ ਸੀ ਉਹੀ ਕਰਦਾ ਰਿਹਾ। ਕਹਿੰਦੇ ਫੂਕਤਾ ਸਾਰਾ ਹੀ, ਕੋਲੇ ਬਣਾ ਬਣਾ ਕੇ ਵੇਚਤੇ ਉਹਦੇ। ਰਾਜੇ ਨੇ ਮੱਥੇ 'ਤੇ ਹੱਥ ਮਾਰਿਆ, ਕਹਿੰਦਾ ਤੇਰੇ ਵਰਗੇ ਮੂਰਖ ਨੂੰ ਮੈਂ ਚੰਦਨ ਦਾ ਬਾਗ ਕਾਹਦੇ ਦੇਣਾ ਸੀ, ਜੇ ਮੈਨੂੰ ਪਤਾ ਹੁੰਦਾ ਤੂੰ ਕਦਰਦਾਨ ਹੀ ਨਹੀਂ ਹੈ। ਤੈਨੂੰ ਪਤਾ ਕੀ ਸੀ ਇਹ? ਕਹਿੰਦਾ ਕੀ ਸੀ? ਲੱਕੜਾਂ ਹੀ ਸੀ। ਮੂਰਖ ਨਾ ਹੋਵੇ, ਕੋਈ ਲੱਕੜ ਹੈਗੀ ਬਚੀ ਹੋਈ ਜੀ? ਕਹਿੰਦਾ ਇੱਕ ਰਹਿੰਦੀ ਹੈ, ਉਹਦੇ ਅੱਜ ਬਣਾਉਣੇ ਸੀ ਕੋਲੇ, ਅੱਜ ਵਾਰੀ ਆਉਂਦੀ। ਕਹਿੰਦੇ ਇਹ ਨਾ ਫੋਕੀ ਵਜ਼ੀਰ, ਆਪਣਾ ਇੱਕ ਕੋਈ ਅਹੁਦੇਦਾਰ ਬੰਦਾ ਭੇਜ, ਉਹ ਜਿਹੜਾ ਆਪਣੇ ਸਲਤਨਤ ਦੇ ਵਿੱਚ ਚੰਦਨ ਦੇ ਲੱਕੜਾਂ ਦਾ ਵਪਾਰੀ ਹੈ ਵੱਡਾ, ਉਹਦੇ ਕੋਲ ਲੈ ਕੇ ਜਾ ਅਤੇ ਇਹਦਾ ਮੁੱਲ ਪਵਾ ਕੇ ਆ, ਇਹਨੂੰ ਮੂਰਖ ਨੂੰ ਸੋਝੀ ਆ ਲਈ। ਗਿਆ, ਜਦ ਉਹਨੇ ਮੁੱਲ ਪਾਇਆ, ਚੰਦਨ ਦਾ ਥੋੜ੍ਹਾ ਜਿਹਾ ਟੁਕੜਾ ਸੀ, ਉਹਨੇ ਕਿਹਾ ਵੀ ਇਹਦਾ ਬਹੁਤ ਕੀਮਤੀ ਚੰਦਨ ਹੈ, ਇਹਦਾ ਹਜ਼ਾਰਾਂ ਰੁਪਈਏ ਮੁੱਲ ਪੈ ਗਿਆ ਉਹਦਾ। ਉਹਨਾਂ ਸਮਿਆਂ 'ਚ ਚਾਰ ਪੈਸੇ ਦੀ ਸਾਰੀ ਦਿਹਾੜੀ ਹੁੰਦੀ ਸੀ, ਚਾਰ ਪੈਸੇ ਦੀ, ਹਜ਼ਾਰਾਂ ਰੁਪਈਏ ਮੁੱਲ। ਉਹ ਤਾਂ ਧਾਹਾਂ ਮਾਰੇ ਰੋਵੇ, ਮੈਂ ਰੋਂਦਾ ਕਿਉਂ? ਕਹਿੰਦਾ ਮੇਰੇ ਕੋਲ ਤਾਂ ਲੱਕੜਾਂ ਦਾ, ਮੇਰੀ ਤਾਂ ਪੁਸ਼ਤਾਂ ਦੇ ਕੋਲੋਂ ਵੀ ਨਹੀਂ ਸੀ ਮੁੱਕਣਾ, ਜੇ ਕਿਤੇ ਮੈਂ ਲੱਕੜਾਂ ਵੇਚਦਾ, ਮੈਂ ਤਾਂ ਕੋਲੇ ਵੇਚੇ ਨੇ, ਕੋਲਿਆਂ ਦੀ ਕੀਮਤ ਉਹੀ। ਫਿਰ ਉਹ ਸਾਰੀ ਉਮਰ ਪਛਤਾਉਂਦਾ ਰਿਹਾ। ਅਤੇ ਇਹ ਗੁਰਬਾਣੀ ਕਹਿੰਦੀ। ਹੁਣ ਕਹਾਣੀ ਕਿਹਦੀ ਹੈ ਇਹ? ਰਾਜਾ ਤਾਂ ਹੈ ਅਕਾਲ ਪੁਰਖ, ਅਤੇ ਚੰਦ ਜਿਹੜਾ ਸਾਰੀ ਸਲਤਨਤ ਦਾ ਮਾਲਕ ਹੈ ਪੂਰੇ ਸੰਸਾਰ ਦਾ। ਅਤੇ ਸਾਡਾ ਕੋਈ ਪੁੰਨ ਕਰਮ ਜਾ ਗਿਆ, ਸਾਡੇ 'ਤੇ ਖੁਸ਼ ਹੋ ਗਿਆ ਉਹ, ਅਸੀਂ ਕਿਸੇ ਕਾਰਨ ਉਹਨੂੰ ਖੁਸ਼ ਕਰ ਲਿਆ। ਉਹ ਕਹਿੰਦਾ ਜਾ ਵੀ ਤੈਨੂੰ ਸਭ ਤੋਂ ਕੀਮਤੀ ਚੰਦਨ ਦਾ ਬਾਗ, ਸਵਾਸਾਂ ਰੂਪ ਪੌਦਿਆਂ ਨਾਲ ਭਰਿਆ ਹੋਇਆ ਤੈਨੂੰ ਚੰਦਨ ਦਾ ਬਾਗ ਮਨੁੱਖ ਸਰੀਰ ਦਿੱਤਾ। ਅਤੇ ਇਹ ਆ ਲੁਹਾਰ, ਇਹਨੂੰ ਕੋਲੇ ਕਰਨ ਦਾ ਸੁਭਾਅ ਹੈ, ਹਰੇਕ ਜਨਮ 'ਚ ਕਰਦਾ ਆਇਆ ਸਵਾਸਾਂ ਦੇ ਕੋਲੇ। ਅਤੇ ਇਹਨੇ ਮਨੁੱਖ ਸਰੀਰ ਦੇ ਐਨ ਸੈਂਟਰ 'ਚ, ਹਿਰਦੇ ਦੇ ਵਿੱਚ, ਇੱਥੇ ਕਾਮ ਕ੍ਰੋਧੀ ਭੱਠੀ ਲਾਈ ਹੋਈ ਹੈ, ਉਹ ਸਵਾਸਾਂ ਦੀਆਂ ਲੱਕੜਾਂ ਫੂਕ ਫੂਕ ਕੇ ਨਾ, ਕੋਲੇ ਚੰਦਨ ਦੀਆਂ ਲੱਕੜਾਂ, ਬਸ ਉਹ ਕੋਲੇ ਵੇਚਦਾ ਫਿਰਦਾ ਪਦਾਰਥ ਲੈ। ਫਿਰ ਪਛਤਾਓ, ਫਿਰ ਪਾਛੇ ਪਛਤਾਓਗੇ, ਫਿਰ ਸਮਾਂ ਤੇਰਾ ਬੀਤ ਜਾਣਾ ਚਾਹੀਦਾ। ਤਾਂ ਗੁਰੂ ਕਿਰਪਾ ਕਰੇ, ਇਹ ਅੱਜ ਦਾ ਸਿਧਾਂਤ ਸੀ। ਫਿਰਤ ਫਿਰਤ ਫੱਫਾ, ਫਿਰਤ ਫਿਰਤ ਤੂੰ ਆਇਆ, ਦੁਰਲੱਭ ਦੇ ਕਲਯੁਗ ਮੈਂ ਆਇਆ, ਫਿਰ ਇਹ ਅਵਸਰ ਚੜੇ ਨਾ ਹਾਸਾ, ਹਾਥਾ ਨਾਮ ਜਪੋ ਤੋ ਕਟੀਏ ਫਾਸਾ। ਗੁਰੂ ਕਿਰਪਾ ਕਰੇ, ਦੋ ਦਿਨ ਕੱਲ੍ਹ ਅਤੇ ਅੱਜ, ਹਰ ਹਫ਼ਤੇ ਦੇ ਬਾਰ ਅਤੇ ਐਤਵਾਰ ਮੇਰੇ ਰਸਨਾ 'ਤੇ ਨਾ ਉਹ ਘੱਟ ਸ਼ਬਦ ਚੜ੍ਹਦੇ ਆ, ਜਿਹੜੇ ਜਿਹਨੂੰ ਤੁਸੀਂ ਕਹਿੰਦੇ ਸੈਚਰਡੇ ਸੰਡੇ, ਮੈਨੂੰ ਕਹਿਣਾ ਔਖਾ ਲੱਗਦਾ ਉਹ, ਇਸ ਕਰਕੇ ਮੈਂ ਬਾਰ ਐਤਵਾਰ ਹੀ ਕਹਿੰਦਾ। ਸ਼ਨੀਵਾਰ ਐਤਵਾਰ ਜਿਹੜੇ ਗੁਰਬਾਣੀ 'ਚ ਲਿਖੇ ਨੇ ਉਹ ਥੋੜ੍ਹੇ ਸੌਖੇ ਜਿਹੇ ਲੱਗਦੇ ਨੇ। ਇਹ ਦੋ ਦਿਨ ਅੰਮ੍ਰਿਤ ਵੇਲੇ ਦੀ ਹਾਜ਼ਰੀ ਦਾਸ ਭਰਦਾ, ਅਤੇ ਪੰਜ ਦਿਨ ਭਾਈ ਦਰਸ਼ਨ ਸਿੰਘ ਜੀ ਬੜੇ ਵਿਦਵਾਨ, ਗੁਰਮੁਖ ਮਿਹਨਤਾਂ ਕੀਤੀਆਂ, ਨਾਮ ਜਪਣ ਵਾਲੇ ਹੈ, ਉਹ ਪੰਜ ਦਿਨ ਉਹ ਨਿਹਾਲ ਕਰਦੇ। ਮੈਂ ਉਹਨੂੰ ਕਿਹਾ, ਮੈਂ ਅੱਜ ਤੁਸੀਂ ਵੀ ਅੱਜ, ਮੈਂ ਕੱਲ੍ਹ ਨੂੰ ਤੁਸੀਂ ਜਾਇਆ, ਰਾਤ ਕਿਹਾ ਸੀ ਇਹਨੂੰ, ਕੱਲ੍ਹ ਬਾਹਲਾ ਥਕਾਤਾ ਲੋਕਾਂ ਦੇ, ਗੁਰਮੁਖਾਂ ਦੇ ਘਰਾਂ ਦੇ ਵਿੱਚ ਹੋਰ ਵੀ ਸਾਰਾ ਇਹ ਸਾਰੇ ਇਸ ਤਰ੍ਹਾਂ ਦਾ ਹੀ ਹੁਕਮ ਸੀ। ਅਤੇ ਇਹ ਫਿਰ ਕਹਿੰਦਾ ਬਾਬਾ ਜੀ, ਕਹਿੰਦਾ ਕਮਾਲ ਹੋ ਗਈ, ਐਂ ਬੋਲਿਆ, ਕਹਿੰਦਾ ਕਮਾਲ ਹੋ ਗਈ, ਕਹਿੰਦਾ ਦੋ ਦਿਨ ਵੀ ਨਹੀਂ, ਕਹਿੰਦਾ ਹੁਣ ਤੁਸੀਂ ਸਵੇਰੇ, ਇਹ ਨਹੀਂ ਕਹਿੰਦਾ ਗੱਲ ਵੀ ਸਵੇਰੇ ਤੁਸੀਂ ਚਲੋ, ਇਹ ਹਫ਼ਤੇ ਦੇ ਦੋ ਦਿਨ ਇਹਦੇ ਨੇ, ਪੰਜ ਦਿਨ ਇਹਦੇ ਹੈ, ਅਤੇ ਬਾਕੀ ਸ਼ਾਮ ਦੇ ਵਕਤ ਦੀ ਕਥਾ ਦਾ ਆਨੰਦ ਜਿਵੇਂ ਬਣਿਆ। ਅੱਜ ਭਾਈ ਨਗਰ ਕੀਰਤਨ ਹੈ, ਬਹੁਤ ਖੁਸ਼ੀ ਦੀ ਗੱਲ ਹੈ। ਅਤੇ ਸਾਰੇ ਗੁਰਮੁਖ ਪਿਆਰੇ ਜਿੰਨੇ ਵੀ ਇੱਥੇ ਸਾਧ ਸਿੰਘ ਜੀ, ਦੂਰ ਦੁਰਾਡੇ ਤੋਂ ਵੀ ਆਉਣਾ, ਟੋਰਾਂਟੋ ਦੇ ਵਿੱਚ ਹੈ, ਦੂਰ ਦੁਰਾਡੇ ਤੋਂ ਆ ਕੇ ਵੀ ਸ਼ਮੂਲੀਅਤ ਕਰਨੀ ਹੈ, ਸਾਰਾ ਦਿਨ ਦੀਵਾਨ ਸਜਣਾ, ਉਹਦੇ 'ਚ ਰੈਸਟ ਦੇਣ ਵੀ, ਅਤੇ ਇੱਥੇ ਵੀ ਫਿਰ ਵੀ ਆਪਾਂ ਆਨੰਦ ਮਾਣਾਂਗੇ। ਆਓ, ਹੁਣ ਆਨੰਦ ਸਾਹਿਬ ਦਾ ਪਾਠ ਹੋਏਗਾ, ਫਿਰ ਅਰਦਾਸ ਹੋਏਗੀ, ਭੁੱਲਾਂ ਚੁੱਕਾਂ ਦੀ ਸਮਾਪਤੀ।